ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂੰ ਪਰਾ ਪਰਾ ਅਪਰੰਪਰ ਸੁਆਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖ ਹੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖ ਹੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਮਾਈ ਭਾਈ ਸਤ ਸੰਗੀ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਦਰਸ਼ਨ ਦੀਦਾਰੇ ਕਰਨ ਦੇ ਲਈ ਅਤੇ ਸਤਿਗੁਰੂ ਜੀ ਦੇ ਮਹਾਨ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਅਤੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਵਿੱਚੋਂ 12 ਮਾਹਾਂ ਦੀ ਪਾਵਨ ਬਾਣੀ ਅੰਦਰ ਜੋ ਮਾਘ ਦੇ ਮਹੀਨੇ ਦਾ ਫਲਾ ਦੇਸ ਬਖਸ਼ਿਆ ਹੈ, ਉਹ ਵੀ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਆਪਾਂ ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਕਰਨੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਪਾਵਨ ਪਵਿੱਤਰ ਮਹਾਨ ਇਹ ਦਿਹਾੜਾ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ 1 ਮਾਘ 1645 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਹੈ। ਸਮੁੱਚੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਰੱਖਣ ਦੀ ਮਹਾਨ ਜਿਹੜੀ ਵਧਾਈ ਹੋਵੇ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣੀ ਸੀ, ਉਸ ਵੇਲੇ 2 ਚੀਜ਼ਾਂ ਦੀ ਚੋਣ ਕੀਤੀ ਗਈ ਸੀ, ਕਿਹੜੇ ਦਿਨ ਕਿਸ ਦਿਹਾੜੇ ਤੇ ਨੀਂਹ ਪੱਥਰ ਰੱਖਿਆ ਜਾਵੇ। ਦੂਸਰੀ, ਸਤਿਗੁਰਾਂ ਨੇ ਚੋਣ ਕੀਤੀ ਸੀ ਇਹ ਨੀਂਹ ਕਿਸ ਦੇ ਦੁਆਰਾ ਰੱਖੀ ਜਾਵੇ। ਫਿਰ 1 ਮਾਘ ਦਾ ਭਾਵ ਕਿ ਮਾਘੀ ਦਾ ਅੱਜ ਦਾ ਜੋ ਪਾਵਨ ਇਹ ਦਿਹਾੜਾ ਸਤਿਗੁਰਾਂ ਨੇ ਚੁਣਿਆ ਤੇ ਨੀਂਹ ਰੱਖਣ ਦੇ ਵਾਸਤੇ ਆਪਣੇ ਆਤਮਕ ਮਿੱਤਰ ਸਾਈ ਮੀਆਂ ਮੀਰ ਜੀ ਦੀ ਸਤਿਗੁਰਾਂ ਨੇ ਚੋਣ ਕੀਤੀ ਸੀ, ਕਿਉਂਕਿ ਜਿਹੜਾ ਕੋਈ ਆਤਮਕ ਮੰਡਲ ਦੇ ਵਿੱਚ ਵਿਚਰਨ ਵਾਲਾ ਹੁੰਦਾ ਉਹਦੇ ਵਾਸਤੇ ਸਭ ਕੁਝ ਹੇਠਾਂ ਰਹਿ ਜਾਂਦਾ। ਧਰਮਾਂ ਦੀਆਂ ਵੰਡੀਆਂ ਪਈਆਂ ਹੋਈਆਂ ਸਨ, ਝਗੜੇ ਚੱਲਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ। ਮੁਸਲਮਾਨ ਕਹਿੰਦੇ ਸਨ ਸਾਡਾ ਧਰਮ ਜਿਹੜਾ ਹੈ ਸਨਾਤਨ ਪੁਰਾਤਨ ਹੈ, ਹਿੰਦੂ ਕਹਿੰਦੇ ਸਨ ਸਾਡਾ ਧਰਮ ਪੁਰਾਤਨ ਸਨਾਤਨ ਹੈ। ਧਰਮਾਂ ਦੇ ਮਜ਼ਹਬਾਂ ਦੇ ਝਗੜਿਆਂ ਵਿੱਚ ਪਏ ਹੋਏ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਧੇ ਰਸਤੇ ਤੋਰਿਆ ਸੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਆਤਮਕ ਮੰਡਲ ਦੇ ਵਿੱਚ ਵਿਚਰਨ ਵਾਲੇ ਮਿੱਤਰ ਸਾਈ ਮੀਆਂ ਮੀਰ ਜੀ ਦੀ ਚੋਣ ਕੀਤੀ, ਜਿਸ ਦਾ ਇੰਨਾ ਕੁ ਪਿਆਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾਲ ਸੀ, ਸਿਮਰਨ ਭਜਨ ਬੰਦਗੀ ਦੇ ਸਦਕਾ ਰੋਜ਼ਾਨਾ ਆਪਣੀ ਸੁਰਤ ਦੇ ਦੁਆਰਾ ਉੱਚੀਆਂ ਉੱਠ ਕੇ ਸੱਚਖੰਡ ਤੱਕ ਸਾਈ ਮੀਆਂ ਮੀਰ ਜੀ ਸੁਰਤ ਨਾਲ ਪਹੁੰਚਦੇ ਸਨ। ਰੋਜ਼ਾਨਾ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਨਿਤਨੇਮੀ ਬਣ ਕੇ ਸੁਖਮਣੀ ਸਾਹਿਬ ਦੀ ਸਮੁੱਚੀ ਬਾਣੀ ਸਾਈ ਮੀਆਂ ਮੀਰ ਜੀ ਨੇ ਕੰਠ ਕਰ ਲਈ ਸੀ। ਸਤਿਗੁਰੂ ਪਾਤਸ਼ਾਹ ਨੇ ਮਾਣ ਬਖਸ਼ਿਆ ਸਾਈ ਮੀਆਂ ਮੀਰ ਜੀ ਨੂੰ। ਉਹਨਾਂ ਦੇ ਦੁਆਰਾ ਅੱਜ ਦੇ ਦਿਨ ਸਤਿਗੁਰੂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਇਆ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਆਓ ਜੋ ਹੁਣ ਗੁਰਬਾਣੀ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ, ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਉਹਨਾਂ ਸਤਿਗੁਰੂ ਦਾ ਇਹ ਪਾਵਨ ਉਚਾਰਨ ਕੀਤਾ ਹੋਇਆ ਗੁਰਬਾਣੀ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 668 ਅੰਗ ਦੇ ਉੱਪਰ ਸੁਭਾਏਮਾਨ ਹੈ।
ਹਰ ਹਰ ਬੂੰਦ ਭਏ ਹਰ ਸੁਆਮੀ।
ਇਸ ਪਾਵਨ ਸ਼ਬਦ ਨੂੰ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਆਪ ਜੀ ਦੇ ਤਾਇਆ ਜੀ ਦੇ ਪੁੱਤਰ ਸੰਹਾਰੀ ਮੱਲ ਜੀ ਕੁਝ ਬੇਨਤੀਆਂ ਸਤਿਗੁਰਾਂ ਦੇ ਸਨਮੁਖ ਰੱਖਦੇ ਨੇ। ਆਪਸ ਵਿੱਚ ਸਤਿਗੁਰੂ ਜੀ ਦਾ ਤੇ ਤਾਇਆ ਜੀ ਦੇ ਪੁੱਤਰ ਸੰਹਾਰੀ ਮੱਲ ਜੀ ਦਾ ਜੋ ਸੰਵਾਦ ਹੋਇਆ ਉਹ ਸ਼ਬਦ ਦੇ ਦੁਆਰਾ ਸਤਿਗੁਰਾਂ ਨੇ ਬਿਆਨ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਇਹ ਸ਼ਬਦ ਦੇ ਦੁਆਰਾ ਸਾਨੂੰ ਬੇਨਤੀਆਂ ਕਰਨ ਦਾ ਢੰਗ ਸਿਖਾਉਂਦੇ ਨੇ। ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਗੁਰਸਿੱਖਾ ਇਹ ਬੇਨਤੀਆਂ ਕਰਨੀਆਂ, ਹਰ ਹਰ ਬੂੰਦ ਭਏ ਹਰ ਸਵਾਮੀ। ਇਸ ਪੰਕਤੀ ਦੇ ਅੰਦਰ ਜਿਹੜਾ ਹਰ ਸ਼ਬਦ ਹੈ ਤਿੰਨ ਵਾਰੀ ਆਇਆ ਹੈ, ਤੇ ਤਿੰਨ ਵਾਰੀ ਫਿਰ ਪਦ ਅਰਥ ਕਰਨ ਵਾਸਤੇ ਹਰ ਜਿਹੜਾ ਹੈ ਪਰਮੇਸ਼ਰ ਵਾਹਿਗੁਰੂ ਪ੍ਰਮਾਣਗਤ ਸ਼ੰਕਿਆਂ ਨੂੰ ਮੇਟਣ ਵਾਲਾ, ਹਰ ਜਿਹੜਾ ਪਰਮੇਗਤ ਸ਼ੰਕੇ ਦੀ ਨਿਵਿਰਤੀ ਕਰਨ ਵਾਲਾ ਹੈ, ਹਰ ਜਿਹੜਾ ਵਪਾਰਜਗਤ ਸ਼ੰਕਾ ਹੈ ਇਹਨੂੰ ਮੇਟਣ ਵਾਲਾ, ਤਿੰਨ ਤਰ੍ਹਾਂ ਦੇ ਸ਼ੰਕਿਆਂ ਨੂੰ ਮੇਟਣ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਸਵਾਮੀ ਤੁਸੀਂ ਸਰਬ ਜੀਆਂ ਦੇ ਮਾਲਕ ਹੋ। ਬੂੰਦ ਭਏ ਤੁਸੀਂ ਸਵਾਂਤੀ ਬੂੰਦ ਦੀ ਨਿਆਈ ਬਣ ਰਹੇ ਹੋ, ਤੁਹਾਡਾ ਸਰੂਪ ਸਵਾਂਤੀ ਬੂੰਦ ਦੀ ਨਿਆਈ ਸ਼ਾਂਤੀ ਦੇਣ ਵਾਲਾ ਹੈ। ਜਿਵੇਂ ਪਪੀਹਾ ਹੈ ਸਾਧ ਸੰਗਤ ਜੀ, ਜਿਸ ਵੇਲੇ ਬੱਦਲ ਆਉਂਦਾ ਬਰਖਾ ਹੁੰਦੀ ਉਸ ਵੇਲੇ ਆਪਣਾ ਮੁੱਖ ਟੱਡ ਕੇ ਉੱਪਰ ਨੂੰ ਮੂੰਹ ਕਰਕੇ ਪ੍ਰਿਓ ਪ੍ਰਿਓ ਕਰਕੇ ਬੋਲਦਾ ਹੈ, ਮੈਨੂੰ ਸਵਾਂਤੀ ਬੂੰਦ ਮਿਲ ਜਾਵੇ, ਸ਼ਾਂਤੀ ਬਣ ਜਾਵੇ, ਪਿਆਸਾ ਬੁੱਝ ਜਾਵੇ। ਕਿਉਂਕਿ ਪਪੀਹੇ ਦੇ ਗਲੇ ਅੰਦਰ ਇੰਨਾ ਕੁ ਬਰੀਕ ਸੂਖਮ ਸੁਰਾਖ ਰੱਖਿਆ, ਆਮ ਪਾਣੀ ਦੀਆਂ ਬੂੰਦਾਂ ਉਹਦੇ ਗਲੇ ਦੇ ਰਾਹੀਂ ਅੰਦਰ ਨਹੀਂ ਪਹੁੰਚਦੀਆਂ। ਸਵਾਂਤੀ ਬੂੰਦ ਇੰਨੀ ਛੋਟੀ ਸੂਖਮ ਰੂਪ ਦੇ ਵਿੱਚ ਕਦੇ ਕਦੇ ਬੱਦਲਾਂ ਚੋਂ ਡਿੱਗਦੀ ਤੇ ਜਿਸ ਵੇਲੇ ਪਪੀਹੇ ਦੇ ਆ ਕਰਕੇ ਮੁੱਖ ਵਿੱਚ ਪੈ ਜਾਂਦੀ, ਬਿਲਕੁਲ ਉਹਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤਿੰਨ ਸ਼ੰਕਿਆਂ ਨੂੰ ਕੱਟਣ ਵਾਲੇ ਪਰਮਾਤਮਾ, ਸਰਬ ਜੀਆਂ ਦੇ ਮਾਲਕ, ਤੁਸੀਂ ਵੀ ਸਾਡੇ ਵਾਸਤੇ ਸਵਾਂਤੀ ਬੂੰਦ ਦੀ ਨਿਆਈ ਹੋ ਰਹੇ ਹੋ।
ਹਮ ਚਾਤ੍ਰਿਕ ਬਿਲਲ ਬਿਲ ਲਾਤੀ,
ਅਸੀਂ ਜੀਵ ਚਾਤ੍ਰਿਕ ਪਪੀਹੇ ਦੀ ਨਿਆਈ ਹਾਂ। ਬਿਲਲ ਦਾ ਅਰਥ ਹੈ ਬਿਆਕੁਲ ਹੋ ਕਰਕੇ, ਬਿਲ ਲਾਤੀ ਦਾ ਅਰਥ ਹੈ ਬਰਲਾਪ ਕਰਦੇ ਹਾਂ। ਬਿਲਲੇ ਦਾ ਅਰਥ ਹੁੰਦਾ ਸਾਧ ਸੰਗਤ ਜੀ, ਜਿਹੜਾ ਕੋਈ ਬੱਚਾ ਇੱਕ ਰਸ ਰੋਈ ਜਾਵੇ, ਰੋਂਦਿਆਂ ਹੋਇਆਂ ਸਾਹ ਹੀ ਨਾ ਲੈਣਾ ਕਰੇ, ਆਪਣੀ ਮਾਂ ਤੋਂ ਵਿਛੜ ਕਰਕੇ ਜਾਂ ਕੋਈ ਪਦਾਰਥ ਦੀ ਜਿੱਦ ਕਰਕੇ ਬੱਚਾ ਇੱਕ ਰਸ ਰੋਵੇ, ਉਹਨੂੰ ਬਲਲਾ ਬੱਚਾ ਕਹਿੰਦੇ ਨੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਅਸੀਂ ਚਾਤ੍ਰਿਕ ਪਪੀਹੇ ਹਾਂ, ਬਿਲਲ ਬਿਲਲਾਤੀ ਬਿਲਲੇ ਬੱਚਿਆਂ ਦੀ ਨਿਆਈ ਬਿਰਲਾਪ ਕਰਦੇ ਹਾਂ ਕਿ ਕਦੋਂ ਤੇਰੇ ਨਾਮ ਦੀ ਸਵਾਂਤੀ ਬੂੰਦ ਸਾਨੂੰ ਪ੍ਰਾਪਤ ਹੋਣੀ ਕਰੇ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਹੇ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ, ਪ੍ਰਭੂ ਵਿਆਪਕ ਸਰੂਪ, ਆਪਣੀ ਸਾਡੇ ਤੇ ਕਿਰਪਾ ਕਰੋ, ਮੇਹਰ ਦੀ ਨਦਰ ਪਾ ਦੇਣੀ ਕਰੋ।
ਮੁਖ ਦੇਵੋ ਹਰ ਨਿਮ ਖਾਤੀ,
ਸਾਡਾ ਜਿਹੜਾ ਮੁਖ ਅੰਤਸ਼ਕਰਨ ਹੈ ਇਹਦੇ ਵਿੱਚ ਆਪ ਜੀ ਪਰਮਾਤਮਾ ਪਰਮੇਸ਼ਰ ਆਪਣਾ ਨਾਮ ਜਿਹੜਾ ਹੈ ਨਿਮਖ ਮਾਤਰ ਦੇ ਵਿੱਚ ਦੇ ਦਿਓ। ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ, ਨਿਮਖ ਮਾਤਰ ਦੇ ਅੰਦਰ ਪਰਮਾਤਮਾ ਬ੍ਰਹਮ ਗਿਆਨੀ ਵੀ ਬਣਾ ਸਕਦਾ ਹੈ, ਨਿਮਖ ਮਾਤਰ ਦੇ ਅੰਦਰ ਅਜਪਾ ਜਾਪ ਦੀ ਅਵਸਥਾ ਵੀ ਦੇ ਸਕਦਾ, ਨਿਮਖ ਦੇ ਅੰਦਰ ਸਵਾਸ ਸਵਾਸ ਵੀ ਸਿਮਰਨ ਚਲਾ ਸਕਦਾ ਹੈ। ਨਿਮਖ ਥੋੜੇ ਸਮੇਂ ਦੇ ਅੰਦਰ ਕਿਰਪਾ ਕਰਕੇ ਸਾਨੂੰ ਅੰਤਸ਼ਕਰਨ ਰੂਪੀ ਮੁਖ ਦੇ ਅੰਦਰ ਨਾਮ ਦੀ ਦਾਤ ਦੇ ਦੇਣੀ ਕਰੋ।
ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ,
ਇਹ ਹਰੀ ਪਰਮਾਤਮਾ ਵਾਹਿਗੁਰੂ, ਆਪ ਜੀ ਦੇ ਸਿਮਰਨ ਤੋਂ ਬਿਨਾਂ, ਤੁਹਾਡੇ ਐਸੇ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ, ਇੱਕ ਜਿਹੜੀ ਹੈ ਰਾਤੀ ਦਾ ਅਰਥ ਅਵਸਥਾ ਰੂਪੀ ਰਾਤ ਜਿਹੜੀ ਮਿਲੀ ਹੈ, ਇਹਦੇ ਵਿੱਚ ਅਸੀਂ ਰਹਿ ਨਹੀਂ ਸਕਦੇ ਹਾਂ। ਰਾਤ ਜਿਹੜੀ ਕੱਟਣੀ ਬੜੀ ਮੁਸ਼ਕਲ ਹੈ ਜ਼ਿੰਦਗੀ ਦੀ,
ਕਿਉਂ ਬਿਨ ਅਮਲ ਅਮਲੀ ਮਰ ਜਾਈ ਹੈ।
ਕੈਸੀ ਸਾਡੀ ਜੀਵਾਂ ਦੀ ਹਾਲਤ ਹੈ ਆਪ ਜੀ ਦੇ ਨਾਲੋਂ ਵਿਛੜਨ ਕਰਕੇ, ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਅਮਲ ਅਮਲੀ ਮਰ ਜਾਈ ਹੈ। ਅਮਲ ਦਾ ਅਰਥ ਨਸ਼ਾ ਹੈ, ਜਿਵੇਂ ਕੋਈ ਬੰਦਾ ਨਸ਼ਾ ਕਰਨ ਵਾਲਾ ਨਸ਼ੇੜੀ ਅਮਲੀ ਹੋਵੇ, ਉਹਨੂੰ ਅਮਲ ਨਾ ਮਿਲਣਾ ਕਰੇ, ਨਸ਼ਾ ਨਾ ਮਿਲੇ ਬੰਦੇ ਨੂੰ, ਨਸ਼ੇੜੀ ਮਨੁੱਖ ਨੂੰ, ਵਿਅਕਤੀ ਨੂੰ, ਨਸ਼ੇ ਤੋਂ ਬਿਨਾਂ ਜਿਵੇਂ ਵਿਅਕਤੀ ਦਾ ਅਮਲੀ ਬੰਦੇ ਦਾ ਮਰ ਜਾਣਾ ਹੁੰਦਾ ਤੜਫ ਤੜਫ ਕਰਕੇ।
ਕਿਉਂ ਹਰ ਬਿਨ ਹਮ ਮਰ ਜਾਤੀ।
ਇਸੇ ਤਰ੍ਹਾਂ ਹਰੀ ਪਰਮਾਤਮਾ ਆਪ ਜੀ ਦੇ ਨਾਮ ਤੋਂ ਬਿਨਾਂ, ਤੁਹਾਡੇ ਸਿਮਰਨ ਤੋਂ ਬਿਨਾਂ, ਆਪ ਜੀ ਦੀ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਅਸੀਂ ਮਰ ਜਾਤੀ ਮਰਦੇ ਜਾ ਰਹੇ ਹਾਂ। ਅਮਲੀ ਬੰਦੇ ਨੂੰ ਮਠਿਆਈ ਦੇ ਦਿਓ, 36 ਤਰ੍ਹਾਂ ਦੇ ਪਦਾਰਥ ਲਿਆ ਕੇ ਦੇਈ ਚੱਲੋ, ਤੇ ਉਹ ਸਾਧ ਸੰਗਤ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕੇਗਾ। ਉਹਨੂੰ ਸਾਰਾ ਕੁਝ ਹੀ 36 ਪ੍ਰਕਾਰ ਦੇ ਅੰਮ੍ਰਿਤ ਵਰਗੇ ਰਸ ਜਿਹੜੇ ਜ਼ਹਿਰ ਲੱਗਦੇ ਨੇ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਆਪ ਜੀ ਦਾ ਜਿਹੜਾ ਨਾਮ ਹੈ, ਤੇ ਸਾਨੂੰ ਨਾਮ ਦਾ ਨਸ਼ਾ ਲੱਗ ਚੁੱਕਿਆ ਹੈ। ਆਪ ਜੀ ਦੇ ਜਿਹੜੇ ਸਰੂਪ ਦੀ ਪ੍ਰਾਪਤੀ ਦਾ ਨਸ਼ਾ ਹੈ, ਤੇ ਉਹਦੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਹਾਂ। ਕੋਈ ਬੰਦਾ ਕਹੇ ਜੀ ਤੁਹਾਨੂੰ ਪਦਾਰਥ ਦੇ ਦਈਏ, ਦੁਨੀਆਂ ਦਾ ਤੁਹਾਨੂੰ ਰਾਜ ਦੇ ਦੇਣਾ ਕਰਾਂਗੇ, ਤੁਹਾਨੂੰ ਸਵਰਗ ਦੇ ਸੁੱਖ ਦੇ ਦੇਣੇ ਕਰੀਏ, ਨਹੀਂ ਗੁਰੂ ਦੇ ਪਿਆਰੇ ਨੂੰ ਚੰਗੇ ਲੱਗਦੇ। ਜਿਵੇਂ ਅਮਲੀ ਬੰਦਾ ਅਮਲ ਤੋਂ ਬਿਨਾਂ, ਨਸ਼ੇ ਤੋਂ ਬਿਨਾਂ ਮਰ ਜਾਂਦਾ, ਇਸੇ ਪ੍ਰਕਾਰ ਆਪ ਦੀ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਅਸੀਂ ਵੀ ਮਰਦੇ ਜਾ ਰਹੇ ਹਾਂ।
ਰਹਾਓ
ਬਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ।
ਤੁਮ ਹਰ ਸਰਵਰ ਅਤਿ ਅਗਾਹ।
ਹੇ ਹਰੀ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਤੇ ਸਰਵਰ ਕਹੀਏ ਸਮੁੰਦਰ ਦੀ ਨਿਆਈ ਹੋ। ਅਤ ਅਗਾਹ, ਜਿਵੇਂ ਸਮੁੰਦਰ ਬਹੁਤਾ ਹੀ ਅਗਾਹ ਡੂੰਘਾ ਹੁੰਦਾ ਹੈ, ਉਹਦਾ ਕੋਈ ਹੱਦ ਬੰਨਾ ਸੀਮਾ ਉਹਦੀ ਨਾਪੀ ਨਹੀਂ ਜਾਂਦੀ, ਇਸੇ ਤਰ੍ਹਾਂ ਹਰੀ ਪਰਮਾਤਮਾ ਤੁਸੀਂ ਵੀ ਸਮੁੰਦਰ ਦੀ ਨਿਆਈ ਹੋ। ਤੁਹਾਡਾ ਜਿਹੜਾ ਗਿਆਨ ਹੈ, ਤੁਹਾਡੀ ਸਰੂਪ ਦੀ ਪ੍ਰਾਪਤੀ ਹੈ, ਇਹ ਵੀ ਕਿਸੇ ਤੋਂ ਸਾਧ ਸੰਗਤ ਜੀ ਨਾਪੀ ਨਹੀਂ ਜਾਂਦੀ ਹੈ। ਸਮੁੰਦਰ ਦੀ ਨਿਆਈ ਮਹਾਨ ਹੋ, ਸਮੁੰਦਰ ਦੀ ਨਿਆਈ ਅਤਿਸ਼ੇ ਕਰਕੇ ਮਹਾਨ, ਅਗਾਹ ਕਹੀਏ ਡੂੰਘਿਆਂ ਤੋਂ ਡੂੰਘੇ ਹੋ।
ਹਮ ਲਹਿ ਨ ਸਕਹਿ ਅੰਤ ਮਾਤੀ।
ਅਸੀਂ ਜਿੰਨੇ ਵੀ ਜੀਵ ਹਾਂ, ਆਪ ਜੀ ਦਾ ਮਾਤੀ ਦਾ ਅਰਥ ਮਤ ਕਰਕੇ ਆਪਣੀ ਬੁੱਧੀ ਦੀ ਸਿਆਣਪ ਨਾਲ, ਬੁੱਧੀ ਦੀ ਚਤਰਾਈ ਦੇ ਨਾਲ ਤੁਹਾਡਾ ਅੰਤ ਨਹੀਂ ਲੈ ਸਕਦੇ ਹਾਂ। ਅੰਤ ਕੋ ਪਾਹਨ ਜੋ ਗਏ ਸੇ ਆਏ ਅੰਤ ਗਵਾਏ। ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦਾ ਅੰਤ ਕਦੇ ਪੈਂਦਾ ਹੀ ਨਹੀਂ ਹੈ।
ਪਰਾ ਪਰਾ ਅਪਰੰਪਰ ਸੁਆਮੀ।
ਹੇ ਸੁਆਮੀ, ਸਰਵ ਜੀਆਂ ਦੇ ਮਾਲਕ ਪਰਮਾਤਮਾ, ਤੂੰ ਅਪਰੰਪਰ ਕਹੀਏ ਪਰੇ ਤੋਂ ਪਰੇ ਹੈ। ਕਿੰਨਾ ਤੋਂ ਪਰੇ ਹੈ, ਤੇ ਸਾਧ ਸੰਗਤ ਮਨੁੱਖਾਂ ਤੋਂ ਪਰੇ ਦੇਵਤੇ ਪਏ ਨੇ। ਪਰਮਾਤਮਾ ਵਾਹਿਗੁਰੂ ਤੋਂ ਮਨੁੱਖਾਂ ਤੋਂ ਪਰੇ ਦੇਵਤੇ, ਦੇਵਤਿਆਂ ਤੋਂ ਪਰੇ ਉਹਨਾਂ ਦੇ ਜਿਹੜੇ ਦੇਵਤਿਆਂ ਦੇ ਗੁਰੂ ਅਧਿਆਕਸ਼ ਦੇਵਤੇ ਪਏ ਨੇ, ਉਹਨਾਂ ਤੋਂ ਵੀ ਅਪਰੰਪਰ ਤੋਂ ਪਰੇ ਹੈ। ਨਾ ਤੇ ਮਨੁੱਖ ਤੇਰੇ ਤੱਕ ਪਹੁੰਚ ਸਕਦਾ, ਨਾ ਦੇਵਤੇ ਤੇਰੇ ਤੱਕ ਪਹੁੰਚਦੇ ਨੇ, ਨਾ ਅਧਿਆਕਸ਼ ਦੇਵਤੇ ਆਪਣੀ ਬੁੱਧੀ ਦੇ ਨਾਲ ਤੇਰੇ ਤੱਕ ਪਹੁੰਚ ਸਕਦੇ। ਇਹ ਤਾਂ ਜਸ ਗਾਉਂਦੇ ਪਰਮਾਤਮਾ ਦਾ। ਜਸ ਬੰਦੇ ਅਸੀਂ ਵੀ ਜੀਵ ਗਾਈ ਜਾਂਦੇ, ਜਸ ਦੇਵਤੇ ਵੀ ਗਾਉਂਦੇ ਨੇ। ਦੇਵਤਿਆਂ ਨੂੰ ਸਵਰਗ ਦੇ ਸੁੱਖ, ਸਾਨੂੰ ਦੁਨੀਆਂ ਮਾਤ ਲੋਕ ਦੇ ਸੁੱਖ ਮਿਲੀ ਜਾਂਦੇ, ਇੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਪਰਮੇਸ਼ਰ ਵਾਹਿਗੁਰੂ ਦੇ ਤੱਕ ਪਹੁੰਚਣਾ ਤੇ ਬਹੁਤ ਮੁਸ਼ਕਲ ਹੈ ਭਾਈ। ਕੋਈ ਵਿਰਲਾ ਹੀ ਤਤ ਵੇਤਾ ਬ੍ਰਹਮ ਗਿਆਨੀ ਉੱਥੇ ਤੱਕ ਪਹੁੰਚਦਾ ਹੈ। ਤੂੰ ਮਨੁੱਖਾਂ ਤੋਂ ਪਰੇ ਹੈ, ਮਨੁੱਖਾਂ ਤੋਂ ਪਰੇ ਜਿਹੜੇ ਦੇਵਤੇ ਨੇ ਉਹਨਾਂ ਤੋਂ ਵੀ ਪਰੇ, ਅਪਰੰਪਰ ਪ੍ਰਕਿਰਤੀ ਤੋਂ ਪਾਰ ਹੈ ਪਰਮਾਤਮਾ।
ਨਿਤ ਜਾਨੋ ਆਪਨ ਗਾਤੀ।
ਤੁਹਾਡੀ ਆਪਣੀ ਜਿਹੜੀ ਗਾਤੀ ਕਹੀਏ ਪ੍ਰਾਪਤੀ ਦੀ ਮਿਤ ਮਰਿਆਦਾ ਹੈ, ਉਸ ਨੂੰ ਤੁਸੀਂ ਆਪ ਹੀ ਜਾਣਦੇ ਹੋ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਜਾਂ ਪਰਮਾਤਮਾ ਆਪ ਜਾਣਦਾ ਆਪਣੀ ਮਰਿਆਦਾ ਨੂੰ, ਪ੍ਰਾਪਤੀ ਦੀ ਨੂੰ, ਤੇ ਜਾਂ ਫਿਰ ਗੁਰੂ ਸੂਰਮਾ ਜਾਣਦਾ ਹੈ।
ਹਰ ਕੀ ਸੰਤ ਜਨਾ ਹਰ ਜਪਿਓ।
ਜਿਹੜੇ ਹਰੀ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਸੰਤ ਨੇ, ਪਰਮੇਸ਼ਰ ਵਾਹਿਗੁਰੂ ਦੇ ਜਨ ਦਾਸ ਬਣ ਕੇ ਹਰੀ ਨੂੰ ਜਪਿਓ ਜਪਣਾ ਕਰਦੇ ਹਨ।
ਰੰਗ ਚਲੂਲਾ ਰਾਤੀ।
ਉਹਨਾਂ ਨੂੰ ਪੂਰਨ ਸਤਿਗੁਰੂ ਪਰਮਾਤਮਾ ਜੀ ਦੇ ਬ੍ਰਹਮ ਗਿਆਨ ਦੇ ਚਲੂਲੇ ਗਾੜੇ ਰੰਗ ਦੇ ਵਿੱਚ ਰਾਤੀ ਰੰਗ ਦਿੰਦੇ ਹਨ।
ਹਰ ਹਰ ਭਗਤ ਬਣੀ ਅਤ ਸੋਭਾ।
ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦੀ ਜਿਹੜੇ ਗੁਰਮੁਖ ਪਿਆਰੇ ਭਗਤੀ ਕਰਦੇ, ਪ੍ਰੇਮਾ ਭਗਤੀ ਕਰਦੇ ਨੇ, ਉਹਨਾਂ ਦੀ ਅਤਿਸ਼ੇ ਕਰਕੇ ਮਹਾਨ ਸੋਭਾ ਬਣਦੀ ਹੈ। ਉਹਨਾਂ ਦੀ ਬੜੀ ਐਸੀ ਉਸਤਤ ਹੁੰਦੀ, ਲੋਕ ਵਡਿਆਈਆਂ ਕਰਦੇ ਹਨ।
ਹਰ ਜਪਿਓ ਉਤਮ ਪਾਤੀ,
ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਜਪਣਾ ਕੀਤਾ, ਉਤਮ ਉੱਚੀਆਂ ਪਾਤੀ ਪੰਗਤੀਆਂ ਦੇ ਵਿੱਚ ਬੈਠਦੇ ਨੇ, ਤੇ ਉਹਨਾਂ ਦੀ ਪਾਤੀ ਜਿਹੜੀ ਪੰਗਤ ਹੈ ਸਾਰਿਆਂ ਤੋਂ ਉੱਚੀ ਸਤਿਕਾਰਯੋਗ ਮੰਨੀ ਜਾਂਦੀ ਹੈ। ਜਾਂ ਸਾਧ ਸੰਗਤ ਹਰੀ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਿਆਂ ਦੀ ਸਾਰਿਆਂ ਤੋਂ ਉਤਮ ਉੱਚੀ ਪਾਤੀ ਕਹੀਏ, ਉਹਨਾਂ ਦੀ ਪਤ ਹੁੰਦੀ ਹੈ, ਇੱਜ਼ਤ ਬਣ ਜਾਂਦੀ ਹੈ।
ਆਪੇ ਠਾਕੁਰ ਆਪੇ ਸੇਵਕ,
ਐਸੇ ਗੁਰੂ ਪਿਆਰਿਆਂ ਦੀ ਬਿਰਤੀ ਕੀ ਬਣ ਜਾਂਦੀ, ਉਹ ਕਹਿੰਦੇ ਆਪੇ ਹੀ ਪਰਮਾਤਮਾ ਠਾਕੁਰ ਈਸ਼ਵਰ ਰੂਪ ਹੋ ਰਿਹਾ ਹੈ, ਤੇ ਆਪੇ ਹੀ ਸੇਵਕ ਜਿਹੜਾ ਉਹ ਜੀਵ ਰੂਪ ਹੋ ਰਿਹਾ।
ਆਪ ਬਣਾਵੇ ਭਾਂਤੀ,
ਆਪ ਹੀ ਪਰਮਾਤਮਾ ਨੇ, ਭਾਂਤੀ ਦਾ ਅਰਥ ਹੈ ਕਿ ਜਿਹੜੇ ਤਿੰਨ ਤਰ੍ਹਾਂ ਦੇ ਜੀਵ ਤੇ ਰਜੋ ਤਮੋ ਤੇ ਸਤੋ ਗੁਣ ਵਾਲੇ ਪੈਦਾ ਕੀਤੇ ਨੇ, ਆਪ ਹੀ ਪਰਮਾਤਮਾ ਨੇ ਦੁਨੀਆਂ ਨੂੰ ਭਾਂਤੀ ਤਰ੍ਹਾਂ ਤਰ੍ਹਾਂ ਦੇ ਨਾਲ ਅੰਡਜ, ਜੇਰਜ, ਸੇਤਜ ਤੇ ਉਤਭੁਜ, ਇਹ ਚਾਰ ਖਾਣੀਆਂ ਵਿੱਚ ਪੈਦਾ ਕੀਤਾ ਹੋਇਆ। ਅੰਡਜ ਜਿਹੜੇ ਅੰਡਿਆਂ ਵਿੱਚੋਂ ਜਨਮ ਲੈਂਦੇ ਨੇ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੁੰਦੇ, ਸੇਤਜ ਜਿਹੜੇ ਗਰਮੀ ਪਸੀਨੇ ਮੁੜਕੇ ਚੋਂ ਜਿਵੇਂ ਜੂਆਂ ਧੱਖਾਂ ਪੈਦਾ ਹੁੰਦੀਆਂ, ਇਸੇ ਤਰ੍ਹਾਂ ਉਤਭੁਜ ਨਾਮ ਹੈ ਮਿੱਟੀ ਧਰਤੀ ਦਾ। ਧਰਤੀ ਵਿੱਚੋਂ ਜਿਵੇਂ ਮੂਲੀਆਂ, ਸ਼ਲਗਮ, ਕੋਈ ਗਾਜਰਾਂ ਵਗੈਰਾ, ਇਹ ਫਲ ਫਰੂਟ ਪੈਦਾ ਹੁੰਦੇ, ਤੇ ਇਸੇ ਪ੍ਰਕਾਰ ਜਿੰਨੀ ਵੀ ਇਹ ਸ੍ਰਿਸ਼ਟੀ ਹੈ, ਇਹ ਚਾਰ ਖਾਣੀਆਂ ਵਿੱਚ ਹੀ ਪਰਮਾਤਮਾ ਨੇ ਪੈਦਾ ਕੀਤੀ ਹੋਈ। ਆਪ ਹੀ ਪਰਮਾਤਮਾ ਇੱਕ ਪਾਸੇ ਮਾਲਕ ਈਸ਼ਵਰ ਬਣਿਆ ਹੋਇਆ, ਆਪ ਹੀ ਸੇਵਕ ਜੀਵ ਬਣ ਰਿਹਾ ਹੈ, ਆਪ ਹੀ ਚਾਰ ਤਰ੍ਹਾਂ ਦੀਆਂ ਖਾਣੀਆਂ ਵਿੱਚ ਜੀਵਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ, ਬਣਾ ਦਿੱਤਾ।
ਨਾਨਕ ਜਨ ਤੁਮਰੀ ਸਰਨ ਆਈ,
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਚਾਰਨ ਕਰਦੇ ਨੇ, ਹੇ ਪਰਮਾਤਮਾ ਵਾਹਿਗੁਰੂ, ਅਸੀਂ ਤੇ ਆਪ ਜੀ ਦੇ ਜਨ ਦਾਸ ਬਣ ਕੇ, ਸੇਵਕ ਬਣ ਕੇ ਤੁਹਾਡੀ ਸ਼ਰਨਾਈ ਸ਼ਰਨ ਵਿੱਚ ਪੈਣਾ ਕਰਦੇ ਹਾਂ।
ਹਰ ਰੱਖੋ ਲਾਜ ਭਗਾਤੀ,
ਹੇ ਹਰੀ ਪਰਮਾਤਮਾ ਵਾਹਿਗੁਰੂ, ਭਗਾਤੀ ਦਾ ਅਰਥ ਭਗਤੀ ਕਰਨ ਵਾਲਿਆਂ ਦੀ ਲਾਜ, ਜਿਹੜੀ ਲੱਜਾ ਨੂੰ ਤੁਸੀਂ ਰੱਖਣਾ ਕਰਦੇ ਹੋ, ਤੇ ਸਾਨੂੰ ਵੀ ਐਸੀ ਭਗਤੀ ਦੀ ਦਾਤ ਦਿਓ ਜਿਸ ਭਗਤੀ ਕਰਕੇ ਸਾਡੀ ਵੀ ਜਿਹੜੀ ਲੱਜਾ ਦੁਨੀਆਂ ਵਿੱਚ ਰਹਿ ਆਵੇ, ਕਿਉਂਕਿ ਜਿਹੜੀ ਭਗਤੀ ਹੈ ਸਾਧ ਸੰਗਤ, ਇਹ ਇਸਤਰੀ ਵਾਚਕ ਹੈ, ਤੇ ਪਰਮਾਤਮਾ ਦੀ ਜਿਹੜੀ ਮਾਇਆ ਇਹ ਵੀ ਇਸਤਰੀ ਵਾਚਕ ਹੈ। ਜਿਹੜੇ ਗੁਰਮੁਖ ਪਿਆਰਿਆਂ ਦੇ ਕੋਲ ਭਗਤੀ ਰੂਪ ਐਸੀ ਤ੍ਰੀਮਤ ਹੈ, ਉਹਨਾਂ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਹੈ। ਇਸ ਲਈ ਪਰਮਾਤਮਾ ਕੋਲੋਂ ਭਗਤੀ ਮੰਗਣੀ ਹੈ ਕਿ ਮਾਇਆ ਦੇ ਪ੍ਰਭਾਵ ਤੋਂ ਅਸੀਂ ਰਹਿਤ ਹੋ ਜਾਈਏ। ਇਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਪਾਂ ਤੁਸ਼ ਜਿਹੀ ਬੁੱਧੀ ਦੇ ਮੁਤਾਬਕ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਸੋ ਸਾਧ ਸੰਗਤ ਜੀ, ਆਓ ਜਿਹੜਾ ਅੱਜ ਦੂਸਰੇ ਪਾਸੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਉਸ ਦੇ ਸੰਬੰਧ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਾਝ ਰਾਗ ਦੇ ਅੰਦਰ ਪਰਮ ਪਵਿੱਤਰ ਸਾਨੂੰ ਉਪਦੇਸ਼ ਬਖਸ਼ਦੇ ਹਨ।
ਮਾਘ ਮੱਜਣ ਸੰਗ ਸਾਧੂਆ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦਾ ਫਲਾ ਦੇ ਸਾਨੂੰ ਬਖਸ਼ਣਾ ਕੀਤਾ ਹੈ। ਇਸ ਮਹੀਨੇ ਦੀ ਜਿਹੜੀ ਵਿਚਾਰ ਕਰਨ ਤੋਂ ਪਹਿਲਾਂ ਜਿਹੜਾ ਅੱਜ ਦਾ ਮਹਾਨ ਇਹ ਦਿਹਾੜਾ ਹੈ ਮਾਘੀ ਦਾ, ਉਸ ਦੇ ਸੰਬੰਧ ਵਿੱਚ ਵੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਸਾਧ ਸੰਗਤ, ਜਿਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਉੱਥੋਂ ਸਤਿਗੁਰੂ ਪਾਤਸ਼ਾਹ ਸਰਸਾ ਦੇ ਕਿਨਾਰੇ ਆਏ। ਸਰਸਾ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪਿਆ, ਚਮਕੌਰ ਦੀ ਗੜੀ ਅੰਦਰ ਵੱਡੇ ਸਾਹਿਬਜ਼ਾਦੇ ਜੂਝ ਗਏ ਤੇ ਤਿੰਨ ਪਿਆਰੇ ਸ਼ਹਾਦਤਾਂ ਦਾ ਜਾਮ ਪੀ ਗਏ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਉੱਥੋਂ ਆਪਣਾ ਸਰਬੰਸ ਸਭ ਕੁਝ ਖਾਲਸੇ ਨੂੰ ਸਮਰਪਿਤ ਕਰਕੇ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਨਿਕਲਦੇ ਨੇ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੀ ਹੁੰਦੇ ਹੋਏ ਅਨੇਕਾਂ ਰਸਤਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਿੱਥੇ ਪਹੁੰਚਦੇ ਨੇ, ਜਿਹੜੀ ਖਦਰਾਣੇ ਦੀ ਢਾਬ ਹੈ, ਉਸ ਖਿਦਰਾਣੀ ਦੀ ਢਾਬ ਦੇ ਉੱਤੇ ਜਿਹੜਾ ਜੰਗ ਹੋਇਆ ਸਾਧ ਸੰਗਤ ਅਤੇ ਉਸ ਦੇ ਸੰਬੰਧ ਵਿੱਚ ਅੱਜ ਦੀ ਵਿਚਾਰ ਸੁਣਾਉਣੀ ਬੜੀ ਜ਼ਰੂਰੀ ਹੈ। ਜਦੋਂ ਸਤਿਗੁਰੂ ਪਾਤਸ਼ਾਹ ਮਾਛੀਵਾੜੇ ਦੇ ਰਸਤਿਆਂ ਲੰਘਦਿਆਂ ਹੋਇਆਂ ਰਾਮੇਆਣੀ ਦੀ ਧਰਤੀ 'ਤੇ ਪਹੁੰਚਦੇ ਜਿਹੜਾ ਕਿ ਕੋਟਕਪੂਰੇ ਦੇ ਲਾਗੇ ਹੈ, ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਮਾਝੇ ਦੇ ਇਲਾਕੇ ਦੇ ਪਤਵੰਤੇ ਸੱਜਣ ਜਿਹੜੇ ਪੰਚਾਇਤਾਂ ਦੇ ਮੁਖੀ ਪੰਚ ਸਰਪੰਚ ਸਨ ਇਹ ਜਾ ਕੇ ਮਿਲੇ ਸਨ। ਉਹਦਾ ਕਾਰਨ ਕੀ ਸੀ? ਜਿਹੜੇ ਸਿੰਘ ਆਨੰਦਪੁਰ ਦੇ ਅੰਦਰ ਸਤਿਗੁਰਾਂ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ ਅਤੇ ਉਹਨਾਂ ਜਦੋਂ ਸਿੰਘਾਂ ਨੇ ਘਰਾਂ ਵਿੱਚ ਆਉਣਾ ਕੀਤਾ ਅਤੇ ਘਰਾਂ ਵਿੱਚ ਪਤਾ ਲੱਗਿਆ ਕਿ ਸਾਡੇ ਜਿਹੜੇ ਪਤੀ ਨੇ ਬੀਬੀਆਂ ਨੇ ਕਿਹਾ ਇਹ ਸਤਿਗੁਰਾਂ ਨੂੰ ਬੇਦਾਵੇ ਦੇ ਕੇ ਆ ਗਏ ਨੇ, ਪਿੰਡਾਂ ਦੇ ਵਿੱਚ ਇਲਾਕਿਆਂ 'ਚ ਪਤਾ ਲੱਗਿਆ ਤਾਂ ਸਾਧ ਸੰਗਤ ਜੀ ਉਸ ਵੇਲੇ ਫਿਰ ਜਿਹੜੇ ਮਾਝੇ ਦੇ ਇਲਾਕੇ ਦੇ ਪੰਚ ਸਰਪੰਚ ਸੀ ਇਹ ਇਕੱਠੇ ਹੋ ਕੇ ਕਹਿਣ ਲੱਗੇ ਚਲੋ ਅਸੀਂ ਤੁਹਾਨੂੰ ਗੁਰੂ ਸਾਹਿਬ ਦੇ ਕੋਲੋਂ ਬਖਸ਼ਾ ਦਿੰਦੇ ਹਾਂ। ਕੁਝ ਮਾਣ ਹੁੰਦਾ ਪੰਚਾਂ ਦੇ ਮਨਾਂ ਵਿੱਚ ਵੀ ਅਸੀਂ ਮੁਖੀ ਹਾਂ, ਚੌਧਰੀ ਹਾਂ ਇਲਾਕੇ ਦੇ, ਇਹ ਰਾਮੇਆਣੀ ਦੀ ਧਰਤੀ 'ਤੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਮਿਲਦੇ ਨੇ। ਜਦੋਂ ਸਤਿਗੁਰਾਂ ਨੂੰ ਜਾ ਕੇ ਮਿਲਣਾ ਕੀਤੇ ਕਹਿਣ ਲੱਗੇ ਦੇਖੋ ਸਤਿਗੁਰੂ ਪਾਤਸ਼ਾਹ ਕਿੰਨਾ ਵੱਡਾ ਤੁਹਾਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ। ਆਨੰਦਪੁਰ ਸਾਹਿਬ ਉਹ ਨਗਰੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਖਰੀਦ ਕੇ ਪਹਾੜੀਆਂ ਕੋਲੋਂ ਨਗਰ ਵਸਾਇਆ ਸੀ, ਪਿਤਾ ਦੀ ਮੁੱਲ ਖਰੀਦੀ ਹੋਈ ਨਗਰੀ ਵੀ ਤੁਹਾਡੀ ਉੱਜੜ ਗਈ ਹੈ, ਕਿਲੇ ਬਣਾਏ ਸਨ ਉਹ ਵੀ ਸਤਿਗੁਰੂ ਪਾਤਸ਼ਾਹ ਖਾਲੀ ਹੋ ਗਏ, ਸਾਹਿਬਜ਼ਾਦੇ ਤੁਹਾਡੇ ਸ਼ਹੀਦ ਹੋ ਗਏ, ਮਾਤਾ ਗੁਜਰ ਕੌਰ ਜੀ ਸ਼ਹਾਦਤਾਂ ਦਾ ਜਾਮ ਪੀ ਗਏ, ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਚਮਕੌਰ ਦੀ ਗੜੀ ਜੂਝ ਗਏ ਅਤੇ ਤੁਹਾਡਾ ਹੁਣ ਔਰੰਗਜ਼ੇਬ ਦੇ ਨਾਲ ਸਮਝੌਤਾ ਕਰਵਾ ਦਿੰਦੇ ਹਾਂ। ਔਰੰਗਜ਼ੇਬ ਦੇ ਨਾਲ ਜਦੋਂ ਸਮਝੌਤੇ ਦੀ ਗੱਲ ਕੀਤੀ ਅਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਨਾਂ ਪੰਚਾਂ ਅਤੇ ਸਰਪੰਚਾਂ ਨੂੰ ਪੁੱਛਦੇ ਨੇ, ਕਹਿਣ ਲੱਗੇ ਸਮਝੌਤਾ ਕਰਵਾਉਣ ਵਾਸਤੇ ਆਏ ਹੋ ਜੀ ਆਇਆਂ ਨੂੰ, ਪਰੰਤੂ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ 'ਤੇ ਜ਼ਾਲਮਾਂ ਨੇ ਬਿਠਾਇਆ ਸੀ ਉਦੋਂ ਕਿਉਂ ਨਹੀਂ ਜਾ ਕਰਕੇ ਤੁਸੀਂ ਸਮਝੌਤੇ ਕਰਵਾ ਦਿੱਤੇ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ ਔਰੰਗਜ਼ੇਬ ਨੇ, ਉਦੋਂ ਤੁਸੀਂ ਕਿੱਥੇ ਗਏ ਸੀ? ਕਿਉਂ ਨਹੀਂ ਸਮਝੌਤੇ ਕਰਵਾਏ? ਚਲੇ ਜਾਓ, ਸਾਨੂੰ ਤੁਹਾਡੀ ਕੋਈ ਲੋੜ ਨਹੀਂ ਇਸ ਤਰ੍ਹਾਂ ਦੇ ਮੁਖੀਆਂ ਦੀ। ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਤਾਂ ਇਹ ਮੁਖੀਆਂ ਨੇ ਆਪਣੀ ਬੇਇੱਜ਼ਤੀ ਸਮਝੀ। ਚੌਧਰੀ ਬੰਦਿਆਂ ਨੇ ਕਿਹਾ, ਕਹਿੰਦੇ ਜੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਫਿਰ ਸਤਿਗੁਰਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਹੀਂ ਸਰਨਾ ਭਾਈ, ਫਿਰ ਕਾਗਜ਼ 'ਤੇ ਲਿਖ ਜਾਓ। ਇਹ ਜਿਹੜਾ ਬੇਦਾਵਾ ਸੀ ਮੁਕਤਸਰ ਦੀ ਧਰਤੀ ਵਾਲਾ, ਜਿਹੜਾ ਪੜਾਇਆ ਸੀ ਭਾਈ ਮਹਾਂ ਸਿੰਘ ਨੇ, ਇਹ ਰਾਮੇਆਣੇ ਦੀ ਧਰਤੀ 'ਤੇ ਪੰਚਾਂ ਸਰਪੰਚਾਂ ਨੇ ਲਿਖਿਆ ਸੀ। ਉਹ ਬੇਦਾਵਾ ਵੱਖਰਾ ਹੈ ਜਿਹੜਾ ਆਨੰਦਪੁਰ ਸਾਹਿਬ ਦੇ ਅੰਦਰ ਲਿਖਿਆ ਗਿਆ। ਉਹ ਤਾਂ ਸਤਿਗੁਰਾਂ ਚਮਕੌਰ ਦੀ ਗੜੀ ਵਿੱਚ ਸਭ ਕੁਝ ਹੀ ਖਤਮ ਕਰ ਦਿੱਤਾ ਸੀ ਖਾਲਸੇ ਦਾ। ਜਦੋਂ ਆਪਣੀ ਜਿਗਾ ਦੇ ਦਿੱਤੀ, ਕਲਗੀ ਦੇ ਦਿੱਤੀ, ਸਭ ਕੁਝ ਖਾਲਸੇ ਨੂੰ ਸਮਰਪਿਤ ਕਰ ਦਿੱਤਾ, ਉਹ ਆਨੰਦਪੁਰ ਦੀਆਂ ਲਿਖਤਾਂ ਸਭ ਕੁਝ ਉੱਥੇ ਖਤਮ ਹੋ ਗਈਆਂ ਸਨ। ਇਹ ਜਿਹੜਾ ਸਾਧ ਸੰਗਤ ਬੇਦਾਵਾ ਸੀ ਚੌਧਰੀਆਂ ਪੰਚਾਂ ਸਰਪੰਚਾਂ ਵੱਲੋਂ ਲਿਖਿਆ, ਰਾਮੇਆਣੀ ਦੀ ਧਰਤੀ 'ਤੇ ਲਿਖਿਆ ਗਿਆ। ਜਦੋਂ ਇਹ ਚੌਧਰੀ ਆਪਣੇ ਇਸ ਮਾਝੇ ਦੇ ਇਲਾਕੇ ਵਿੱਚ ਪਿੰਡਾਂ ਵਿੱਚ ਆਏ ਤੇ ਪਤਾ ਲੱਗਿਆ ਵੀ ਇਹਨਾਂ ਨੇ ਤੇ ਹੋਰ ਹੀ ਕੰਮ ਕਰ ਦਿੱਤਾ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਿਖ ਕੇ ਦੇ ਆਏ, ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਫਿਰ ਮਾਤਾ ਭਾਗ ਕੌਰ ਜੀ ਦਾ ਖੂਨ ਖੋਲਿਆ। ਫਿਰ ਉਸ ਮਾਤਾ ਨੇ ਕਿਹਾ ਸੀ ਤੁਸੀਂ ਘਰਾਂ ਵਿੱਚ ਚੂੜੀਆਂ ਪਾ ਕੇ ਬੈਠ ਜਾਓ, ਬੀਬੀਆਂ ਵਾਲੇ ਵਸਤਰ ਪਹਿਨੋ ਤੇ ਹੁਣ ਅਸੀਂ ਜਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਾਂਗੀਆਂ। ਜਦੋਂ ਬੀਬੀਆਂ ਦਾ ਜੱਥਾ ਤੁਰਿਆ ਫਿਰ ਉਹਨਾਂ ਵਿਅਕਤੀਆਂ ਪੁਰਸ਼ਾਂ ਨੂੰ ਵੀ ਸ਼ਰਮ ਆਈ ਤੇ ਉਹ ਵੀ ਨਾਲ ਤੁਰੇ ਨੇ। ਕਾਫਲਾ ਸਾਧ ਸੰਗਤ ਜੀ ਜਦੋਂ ਇਹ ਮਾਤਾ ਭਾਗ ਕੌਰ ਜੀ ਦੀ ਕਮਾਨ ਦੇ ਹੇਠਾਂ ਤੁਰਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ ਨੂੰ, ਉਸ ਵੇਲੇ ਸਤਿਗੁਰੂ ਖਿੱਦੂ ਦੀ ਢਾਬ 'ਤੇ ਪਹੁੰਚ ਚੁੱਕੇ ਸਨ। ਇਹ ਖਿੱਦੂ ਦੀ ਢਾਬ ਸੀ, ਫਿਰ ਇਹਨੂੰ ਖਿਦਰਾਣੀ ਦੀ ਢਾਬ ਕਹਿਣ ਲੱਗੇ। ਅੱਜ ਉਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੈ। ਜਦੋਂ ਮਾਤਾ ਭਾਗ ਕੌਰ ਜੀ ਦੀ ਕਮਾਨ ਹੇਠ ਇਹ ਜੱਥਾ ਪਹੁੰਚਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਿੱਛਾ ਕਰਦੀ ਹੋਈ ਵਜੀਦ ਖਾਨ ਦੀ 20,000 ਦੀ ਸੈਨਾ ਉਹ ਵੀ ਮੁਕਤਸਰ ਦੇ ਨੇੜੇ ਆ ਪਹੁੰਚੀ ਸੀ। ਸਤਿਗੁਰਾਂ ਨੇ ਸਿੱਖ ਨੂੰ ਕਿਹਾ, ਦਰਖਤ ਦੇ ਉੱਪਰ ਚੜ ਕੇ ਵੇਖੋ ਕਿ ਦੁਸ਼ਮਣ ਆਉਂਦੇ ਜਾਪਦੇ ਨੇ, ਕਿੰਨੀ ਕੁ ਦੂਰ ਨੇ? ਤਾਂ ਸਿੱਖ ਨੇ ਕਿਹਾ, ਮਹਾਰਾਜ ਉਹ ਤਾਂ ਬਿਲਕੁਲ ਸੈਨਾ ਨੇੜੇ ਆ ਗਈ, ਘੋੜਿਆਂ ਦਾ ਖੜਾਕ ਕੰਨਾਂ ਵਿੱਚ ਸੁਣਾਈ ਦੇਣ ਲੱਗ ਪਿਆ, ਕਿਵੇਂ ਮੁਕਾਬਲਾ ਹੋਵੇਗਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰਸਿੱਖਾ ਘਬਰਾਉਣ ਦੀ ਲੋੜ ਨਹੀਂ, ਜੇਕਰ ਦੁਸ਼ਮਣ ਦੀ ਸੈਨਾ ਆ ਰਹੀ ਵਜੀਦ ਖਾਨ ਦੀ ਤੇ ਉਹਨੂੰ ਰੋਕਣ ਵਾਲੇ ਸਿੰਘ ਵੀ ਆ ਰਹੇ ਨੇ। ਤਾਂ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਜਾਣ ਤੋਂ ਪਹਿਲਾਂ ਇਹਨਾਂ ਗੁਰੂ ਪਿਆਰਿਆਂ ਸਿੰਘਾਂ ਨੇ ਮਾਤਾ ਭਾਗ ਕੌਰ ਜੀ ਦੀ ਕਮਾਨ ਹੇਠਾਂ ਜਿਹੜੇ ਗਏ ਨੇ, ਝਾੜੀਆਂ ਦੇ ਉੱਤੇ ਆਪਣੇ ਬਸਤਰ ਪਾ ਦਿੱਤੇ, ਦੁਸ਼ਮਣਾਂ ਨੂੰ ਭੁਲੇਖਾ ਲੱਗਣਾ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਪਾਸੇ ਉਤਰੇ ਹੋਏ ਨੇ। ਸੈਨਾ ਮਾਰੋ ਮਾਰ ਕਰਦੀ ਹੋਈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਿੱਛਾ ਕਰਦੀ ਜਦੋਂ ਮੁਕਤਸਰ ਦੀ ਧਰਤੀ ਤੇ ਆਈ ਹੈ, ਜਿਸ ਪਾਸੇ ਝਾੜੀਆਂ ਦੇ ਉੱਤੇ ਬਸਤਰ ਪਾਏ ਸੀ ਉਸ ਪਾਸੇ ਨੂੰ ਹੱਲਾ ਬੋਲ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟਿੱਬੀ ਸਾਹਿਬ ਵਾਲੇ ਸਥਾਨ ਤੋਂ ਬੈਠ ਕੇ ਤੀਰ ਚਲਾਉਂਦੇ ਨੇ, ਕਮਾਨ ਦੀਆਂ ਤੰਦੀਆਂ ਤੇ ਰੱਖ ਕਰਕੇ ਸਿੰਘਾਂ ਦਾ ਜੰਗ ਹੁੰਦਾ ਵੇਖਦੇ ਨੇ। ਪਾਣੀ ਦੀ ਬੜੀ ਕਿੱਲਤ ਸੀ ਉਸ ਜਗ੍ਹਾ ਤੇ, 30 ਕੋਹ ਤੱਕ ਕਦੇ ਪਾਣੀ ਨਹੀਂ ਮਿਲਦਾ ਸੀ। ਜਦੋਂ ਇਹ ਸਾਧ ਸੰਗਤ ਜੰਗ ਚੱਲਦਾ ਸੀ, ਵੈਸਾਖ ਦਾ ਮਹੀਨਾ ਸੀ, ਸਾਰੇ ਵਿਦਵਾਨਾਂ ਦੀਆਂ ਰਹਿਆਂ ਵੈਸਾਖ ਦੀਆਂ ਨੇ, ਤੇ ਇਸੇ ਪ੍ਰਕਾਰ ਕਿਸੇ ਵਿਦਵਾਨ ਨੇ 22 ਵੈਸਾਖ ਦਾ ਵੀ ਜ਼ਿਕਰ ਕੀਤਾ ਹੈ। ਜਦੋਂ ਗਰਮੀ ਦੇ ਸਮੇਂ ਇਹ ਜੰਗ ਹੋਇਆ, ਸਾਧ ਸੰਗਤ ਜੀ ਉਸ ਵੇਲੇ ਪਾਣੀ ਦੇ ਵੱਲੋਂ ਵਿਆਕੁਲ ਹੋਈ, ਸੈਨਾ ਜਿਹੜੀ ਵਜੀਦੇ ਦੀ ਬਹੁਤੇ ਤੇ ਪਾਣੀ ਦੀ ਪਿਆਸ ਨਾਲ ਹੀ ਮਰਨੇ ਸ਼ੁਰੂ ਹੋ ਗਏ। ਗੁਰੂ ਦਿਆਂ ਸਿੰਘਾਂ ਨੇ ਜਦੋਂ ਡਟ ਕੇ ਇਹਨਾਂ ਦਾ ਮੁਕਾਬਲਾ ਕੀਤਾ, ਅੱਧੀ ਤੋਂ ਜ਼ਿਆਦਾ ਸੈਨਾ ਵੱਢ ਵੱਢ ਕੇ ਖਤਮ ਕਰ ਦਿੱਤੀ, ਤਾਂ ਵਜੀਦਾ ਉਸ ਵੇਲੇ ਕਪੂਰੇ ਨੂੰ ਪੁੱਛਦਾ, ਕਹਿੰਦਾ, ਕਪੂਰਿਆ, ਪਾਣੀ ਦਾ ਪ੍ਰਬੰਧ ਕਿਵੇਂ ਹੋ ਸਕਦਾ ਹੈ? ਫੌਜ ਲੜਦੀ, ਇਹਨੂੰ ਪਾਣੀ ਚਾਹੀਦਾ ਪੀਣ ਵਾਸਤੇ। ਤੇ ਕਪੂਰੇ ਨੇ ਕਿਹਾ ਸੀ, ਕਹਿੰਦਾ, ਜੇ ਅੱਗੇ ਨੂੰ ਜਾਵਾਂਗੇ ਤਾਂ 20 ਕੋਹ ਹੋਵੇਗਾ, ਪਿੱਛੇ ਨੂੰ ਜਾਵਾਂਗੇ 10 ਕੋਹ ਤੇ ਪਾਣੀ ਮਿਲ ਜਾਵੇਗਾ। ਵਜੀਦਾ ਕਹਿਣ ਲੱਗਿਆ, ਇੰਨੀ ਸੈਨਾ ਮੈਂ ਮਰਵਾ ਲਈ, ਹੁਣ ਪਾਣੀ ਨਹੀਂ ਇਹਨਾਂ ਸੂਰਮਿਆਂ ਦੇ ਕੋਲ ਪੀਣ ਵਾਸਤੇ, ਕਿਵੇਂ ਜੰਗ ਕਰਨਗੇ? ਕਹਿੰਦਾ, ਚਲੋ ਵਾਪਸ ਮੁੜਦੇ ਹਾਂ, ਜਿੰਨੇ ਇਹ ਸਿੰਘ ਮਰ ਚੁੱਕੇ ਨੇ ਇਹਨਾਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਮਲ ਹੋਣਗੇ, ਮੈਂ ਇਨਾਮ ਲੈ ਲਵਾਂਗਾ ਔਰੰਗਜ਼ੇਬ ਦੇ ਕੋਲੋਂ। ਕਪੂਰੇ ਨੇ ਉਦੋਂ ਹੀ ਕਹਿ ਦਿੱਤਾ ਸੀ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਨੰਦਪੁਰ ਦੇ ਕਿਲਿਆਂ ਵਿੱਚ ਘੇਰੇ ਪਾ ਕੇ ਨਹੀਂ ਤੂੰ ਪਕੜ ਸਕਿਆ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੂੰ ਚਮਕੌਰ ਦੀ ਗੜੀ ਅੰਦਰ 10 ਤੇ 9 19 ਲੱਖ ਦੀ ਸੈਨਾ ਨਹੀਂ ਪਕੜ ਸਕੀ, ਉਹ ਗੁਰੂ ਗੋਬਿੰਦ ਸਿੰਘ 20,000 ਦੇ ਪਕੜਨ ਵਾਲਾ ਨਹੀਂ ਹੈ। ਪਰੰਤੂ ਕੀ ਕਰੇ, ਹੁਣ ਵਜੀਦਾ ਉਥੋਂ ਵਾਪਸ ਮੁੜਿਆ ਤੇ ਜਿੰਨੀ ਸੈਨਾ ਮਰ ਗਈ ਥੋੜੀ ਗਿਣਤੀ ਦੇ ਸੂਰਮੇ ਲੈ ਕੇ ਵਾਪਸ ਚੱਲਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਟਿੱਬੀ ਸਾਹਿਬ ਵਾਲੇ ਸਥਾਨ ਤੋਂ ਵੇਖਿਆ ਕਿ ਜੰਗ ਜਿਹੜਾ ਸ਼ਾਂਤ ਹੋ ਚੁੱਕਿਆ ਹੈ, ਸਤਿਗੁਰੂ ਹੇਠਾਂ ਉਤਰੇ ਸਥਾਨ ਤੋਂ, ਚਰਨਾਂ ਦਾ ਜੋੜਾ ਸਤਿਗੁਰਾਂ ਨੇ ਲਾ ਲਿਆ, ਘੋੜਾ ਛੱਡ ਦਿੱਤਾ, ਪੈਦਲ ਚੱਲ ਕੇ ਆਏ ਨੇ, ਤੇ ਜਦੋਂ ਦੁਸ਼ਮਣਾਂ ਦੇ ਵਿੱਚ ਹੀ ਲੰਘਦੇ ਜਾਂਦੇ ਤਾਂ ਗੁਰਸਿੱਖਾਂ ਦੇ ਚਿਹਰਿਆਂ ਦੀ ਸ਼ਨਾਖਤ ਕਰਦੇ ਨੇ। ਜਿਹੜਾ ਸਿੱਖ 10 ਕਦਮ ਅੱਗੇ ਹੋ ਕੇ ਲੜਿਆ, ਸਤਿਗੁਰੂ ਕਹਿੰਦੇ ਨੇ, ਆਹ ਮੇਰਾ 10,000 ਪਿਆ ਹੈ। ਜਿਹੜਾ 20 ਕਦਮ ਅੱਗੇ ਹੋ ਕੇ ਲੜਿਆ ਤੇ ਆਹ ਮੇਰਾ 20,000 ਪਿਆ। ਜਿਹੜਾ 50 ਕਦਮ ਅੱਗੇ ਹੋ ਕੇ ਲੜਿਆ, ਸਤਿਗੁਰੂ ਕਹਿੰਦੇ 50,000 ਸਿੱਖ ਪਿਆ। ਤੇ ਇਉਂ ਸ਼ਨਾਖਤਾਂ ਕਰਦੇ, ਉਹਨਾਂ ਦੇ ਚਿਹਰਿਆਂ ਨੂੰ ਵੇਖਦੇ ਵੇਖਦੇ ਸਤਿਗੁਰੂ ਲੰਘੇ ਜਾ ਰਹੇ ਨੇ। ਕਿੱਥੇ ਗਏ ਨੇ? ਜਿੱਥੇ ਮਾਤਾ ਭਾਗ ਕੌਰ ਜੀ ਜ਼ਖਮੀ ਹੋਏ ਡਿੱਗੇ ਪਏ ਨੇ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਮਿਹਰ ਕੀਤੀ, ਚੇਤਨਤਾ ਬਖਸ਼ੀ ਤੇ ਸਰੀਰ ਦੇ ਜਿਹੜੇ ਜ਼ਖਮਾਂ ਨੂੰ ਰਾਹਤ ਉਹਨਾਂ ਨੂੰ ਪ੍ਰਾਪਤ ਹੋਈ। ਗੁਰੂ ਕਲਗੀਧਰ ਜੀ ਨੇ ਨਾਲ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵੀ ਦੇ ਦਿੱਤੀ, ਕਿਉਂਕਿ ਸਾਰੇ ਜਥੇ ਨੂੰ ਲੈ ਕੇ ਜਾਣ ਵਾਲੇ ਮਾਤਾ ਭਾਗ ਕੌਰ ਜੀ ਸਨ। ਚੇਤਨਤਾ ਦਿੰਦੇ ਹੋਏ ਸਤਿਗੁਰੂ ਪਾਤਸ਼ਾਹ ਜੱਗੋਂ ਜਦੋਂ ਅੱਗੇ ਵਧੇ ਨੇ, ਕੀ ਵੇਖਿਆ? ਭਾਈ ਮਹਾ ਸਿੰਘ ਪਏ ਨੇ, ਸਰੀਰ ਦੇ ਵਿੱਚੋਂ ਜਿੰਦ ਜੀਵ ਕਲਾ ਹਾਲੇ ਨਿਕਲੀ ਨਹੀਂ, ਸਹਿਕਦੇ ਨੇ, ਅੱਖਾਂ ਬੰਦ ਨੇ, ਹੱਥ ਜੁੜੇ ਹੋਏ ਨੇ, ਦੋਵੇਂ ਹੱਥ ਛਾਤੀ ਤੇ ਰੱਖੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਨੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਹਾ ਸਿੰਘ ਜੀ ਦੇ ਕੋਲ ਗਏ, ਜਾ ਕਰਕੇ ਰੁਮਾਲ ਦੇ ਨਾਲ ਸਤਿਗੁਰਾਂ ਚਿਹਰਾ ਸਾਫ ਕੀਤਾ, ਆਵਾਜ਼ ਦਿੱਤੀ, ਮਹਾ ਸਿੰਘ ਤੂੰ ਯਾਦ ਕਰਦਾ ਹੈ, ਮੈਂ ਆ ਚੁੱਕਿਆ ਹਾਂ। ਜਦੋਂ ਨੇਤਰ ਖੋਲੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਭਾਈ ਮਹਾ ਸਿੰਘ ਨੇ ਆਪਣੇ ਆਪ ਨੂੰ ਵੇਖਿਆ। ਨੇਤਰ ਬੰਦ ਹੋ ਗਏ, ਫਿਰ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਤੇ ਸਤਿਗੁਰੂ ਪਾਤਸ਼ਾਹ ਨੇ ਚੇਤਨਤਾ ਦੇ ਕਰਕੇ ਕਿਹਾ, ਮਹਾ ਸਿੰਘ ਮੈਂ ਆ ਗਿਆ ਹਾਂ, ਤੂੰ ਬੋਲ ਕਰਕੇ ਮੰਗ ਲੈ, ਜੋ ਮੰਗੇਗਾ ਤੈਨੂੰ ਦੇਵਾਂਗਾ, ਦੁਨੀਆਂ ਦਾ ਰਾਜ ਦੇ ਦਿਆਂ, ਸਵਰਗ ਦੇ ਸੁੱਖ ਦੇ ਦਿਆਂ, ਇੰਦਰ ਪਦਵੀ ਦਾ ਤੈਨੂੰ ਸਾਰੇ ਦੇਵਤਿਆਂ ਦਾ ਰਾਜਾ ਬਣਾ ਦਿਆਂ, ਲੰਬੀ ਉਮਰ ਦੇ ਦਿਆਂ, ਕੀ ਤੈਨੂੰ ਚਾਹੀਦਾ ਬੋਲ ਕੇ ਮੰਗ। ਤਾਂ ਭਾਈ ਮਹਾ ਸਿੰਘ ਜੀ ਉਸ ਵੇਲੇ ਹੱਥ ਜੋੜ ਕੇ ਕੋਈ ਬਚਨ ਨਹੀਂ ਬੋਲ ਰਹੇ, ਕਿਉਂਕਿ ਜਿਹੜੀਆਂ ਰੂਹਾਂ ਮੁਕਤਸਰ ਦੀ ਧਰਤੀ ਤੋਂ ਐਸੇ ਧਰਮ ਯੁੱਧ ਦੇ ਅੰਦਰ ਸ਼ਹਾਦਤ ਪ੍ਰਾਪਤ ਕਰਕੇ, ਜਮਦੂਤ ਤਾਂ ਉਹਨਾਂ ਦੇ ਨੇੜੇ ਆ ਹੀ ਨਹੀਂ ਸਕਦੇ, ਸੱਚਖੰਡ ਦੇ ਦਰਵਾਜ਼ੇ ਤੇ ਪਹੁੰਚੀਆਂ ਨੇ, ਸੱਚਖੰਡ ਦੇ ਦਰਵਾਜ਼ੇ ਬੰਦ ਹਨ। ਉਹ ਰੂਹਾਂ ਫਿਰ ਟੁੰਬਦੀਆਂ ਨੇ ਆ ਕੇ ਭਾਈ ਮਹਾਂ ਸਿੰਘ ਜੀ ਨੂੰ ਆਵਾਜ਼ਾਂ ਦਿੰਦੀਆਂ, ਦੇਖੀ ਮਹਾਂ ਸਿੰਘ ਕਿਤੇ ਲੰਬੀ ਉਮਰ ਨਾ ਮੰਗ ਲਵੀ, ਦੇਖੀ ਕਿਤੇ ਦੁਨੀਆਂ ਦਾ ਸਵਰਗ ਦਾ ਰਾਜ ਨਾ ਮੰਗ ਲਵੀ, ਤੇ ਸਾਡੇ ਵਾਸਤੇ ਆਪਣੇ ਲਈ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਚੁੱਕੇ ਨੇ। ਜਿਹੜਾ ਬਿਦਾਵਾ ਲਿਖ ਕੇ ਦੇ ਚੁੱਕੇ ਹਾਂ, ਉਹ ਬਿਦਾਵਾ ਪੜਵਾ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪੁੱਤਰ ਕਪੁੱਤਰ ਬਣ ਜਾਂਦੇ ਨੇ, ਮਾਪੇ ਕਦੇ ਕੁਮਾਪੇ ਨਹੀਂ ਬਣਿਆ ਕਰਦੇ। ਮਹਾਰਾਜ ਜਿਹੜਾ ਬਿਦਾਵਾ ਲਿਖਿਆ ਹੈ, ਕਿਰਪਾ ਕਰਕੇ ਉਹ ਬਿਦਾਵਾ ਪਾੜ ਦਿਓ, ਜੇ ਬਿਦਾਵਾ ਨਹੀਂ ਪਾੜਨਾ ਤੇ ਚਰਨਾਂ ਦੇ ਜੋੜੇ ਦਾ ਠੁੱਡਾ ਹੀ ਮਾਰ ਦਿਓ ਮੈਨੂੰ, ਇੰਨਾ ਕਹਿ ਦਿਓ ਕਿ ਆਹ ਮੇਰਾ ਨਲੈਕ ਪੁੱਤਰ ਪਿਆ ਹੈ, ਮਹਾਰਾਜ ਜ਼ਿੰਦਗੀ ਸਫਲੀ ਹੋ ਜਾਵੇਗੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਭਾਈ ਮਹਾਂ ਸਿੰਘ ਦੀ ਰਸਨਾ ਤੋਂ ਐਸੇ ਵਿਰਾਗ ਵਾਲੇ ਬਚਨ ਸੁਣੇ, ਪ੍ਰੇਮ ਦੇ ਭੁੱਖੇ ਸਤਿਗੁਰਾਂ ਨੇ ਉਸੇ ਵੇਲੇ ਉਹ ਬਿਦਾਵਾ ਜਿਹੜੇ ਚੌਧਰੀ ਇਲਾਕਿਆਂ ਦੇ ਪੰਚ ਸਰਪੰਚ ਲਿਖ ਕੇ ਦੇ ਗਏ ਸਨ, ਕਮਰ ਕਸੇ ਦੇ ਵਿੱਚੋਂ ਕੱਢਿਆ ਤੇ ਭਾਈ ਮਹਾਂ ਸਿੰਘ ਦੇ ਨੇਤਰਾਂ ਦੇ ਸਾਹਮਣੇ ਕਰਕੇ ਉਹ ਦੁਫਾੜ ਕਰ ਦਿੱਤਾ, ਪਾੜ ਦਿੱਤਾ। ਜਦੋਂ ਬਿਦਾਵਾ ਫਟਿਆ ਤੇ ਨਾਲ ਹੀ ਭਾਈ ਮਹਾਂ ਸਿੰਘ ਜੀ ਆਪਣੀਆਂ ਅੱਖਾਂ ਮੀਟ ਕਰਕੇ ਸੱਚਖੰਡ ਨੂੰ ਪਿਆਨਾ ਕਰ ਗਏ। ਜਦੋਂ ਇਹ ਰੂਹਾਂ ਸਾਧ ਸੰਗਤ ਜੀ ਸੱਚਖੰਡ ਵੱਲ ਨੂੰ ਗਈਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਨੇ ਇਹਨਾਂ 40 ਸਿੰਘਾਂ ਦੇ ਸਰੀਰ ਆਪ ਸਿੰਘਾਂ ਦੇ ਨਾਲ ਲੱਗ ਕਰਕੇ ਜੰਗ ਵਿੱਚੋਂ ਚੁਕਵਾਏ ਨੇ। ਜਿਹੜੇ ਸਥਾਨ ਤੇ ਸ਼ਹੀਦਾਂ ਦਾ ਪਾਵਨ ਸਥਾਨ ਅੱਜ ਬਣਿਆ ਹੋਇਆ, ਉੱਥੇ ਸਤਿਗੁਰਾਂ ਨੇ ਚਿਖਾ ਤਿਆਰ ਕਰਵਾਈ, ਆਪ ਸਤਿਗੁਰਾਂ ਨੇ ਚਿਖਾ ਚਿਣੀ ਹੈ। ਇਹਨਾਂ 40 ਸਿੰਘਾਂ ਨੂੰ ਚਿਖਾ ਦੇ ਉੱਤੇ ਆਪ ਸਤਿਗੁਰਾਂ ਨੇ ਸਿੰਘਾਂ ਦੇ ਨਾਲ ਲੱਗ ਕਰਕੇ ਰੱਖਣਾ ਕੀਤਾ। ਇਹਨਾਂ ਦਾ ਫਿਰ ਅੰਤਮ ਜਿਹੜਾ ਅਰਦਾਸਾ ਆਪ ਸਤਿਗੁਰਾਂ ਨੇ ਗਲ ਵਿੱਚ ਪੱਲਾ ਪਾ ਕਰਕੇ, ਹਜੂਰੀਆ ਪਾ ਕਰਕੇ ਆਪ ਅਰਦਾਸਾ ਕੀਤਾ ਤੇ ਇਹਨਾਂ ਦੇ ਸਾਧ ਸੰਗਤ ਜੀ ਅੰਗੀਠੇ ਨੂੰ ਚੰਡਾ ਭੇਟ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਦੇ ਨੇ। ਕਦੇ ਭਾਈ ਦਇਆ ਸਿੰਘ ਜੀ ਕਹਿੰਦੇ ਸੀ, ਸਤਿਗੁਰੂ ਅਜੀਤ ਸਿੰਘ ਦੀ ਲਾਸ਼ ਪਈ ਹੈ, ਕਫਨ ਪਾ ਦਿਓ ਉਹਦੇ ਉੱਤੇ। ਸਤਿਗੁਰੂ ਕਹਿੰਦੇ ਸਮਾਂ ਨਹੀਂ ਹੈ, ਸਾਹਿਬਜ਼ਾਦੇ ਜੁਝਾਰ ਸਿੰਘ ਦੀ ਲਾਸ਼ ਦੇ ਉੱਤੇ ਕਫਨ ਪਾ ਚੱਲੋ, ਸੰਸਕਾਰ ਤੁਸੀਂ ਨਹੀਂ ਕਰ ਸਕਦੇ। ਸਤਿਗੁਰੂ ਕਹਿੰਦੇ ਕਫਨ ਪਾਉਣ ਦਾ ਵੀ ਵਕਤ ਨਹੀਂ ਹੈ, ਆਪਣਿਆਂ ਲਾਲਾਂ ਤੇ ਕਫਨ ਵੀ ਨਾ ਪਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥੀ ਸੰਸਕਾਰ ਵੀ ਲਾਲਾਂ ਦੇ ਨਾ ਕੀਤੇ। ਅੱਜ 40 ਸਿੰਘਾਂ ਦੇ ਅੰਗੀਠੇ ਵੀ ਆਪ ਚਿਣਦੇ ਨੇ, ਜਪ ਜੀ ਦਾ ਪਾਠ ਵੀ ਆਪ ਰਸਨਾ ਤੋਂ ਕਰਦੇ। ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸਾਧ ਸੰਗਤ ਚੰਡਾ ਭੇਟ ਵੀ ਆਪ ਕਰਦੇ ਨੇ। ਜਦੋਂ 40 ਸਿੰਘਾਂ ਦੇ ਸੰਸਕਾਰ ਸਤਿਗੁਰਾਂ ਨੇ ਕੀਤੇ ਤੇ ਨਾਲ ਫਿਰ ਰਸਨਾ ਤੋਂ ਵਰਦਾਨ ਦਿੱਤੇ ਸਤਿਗੁਰਾਂ ਨੇ। ਕਹਿੰਦੇ ਅੱਜ ਤੋਂ ਇਹ ਖਿੱਦੂ ਦੀ ਖਦਰਾਣੀ ਦੀ ਢਾਬ ਨਹੀਂ ਹੋਵੇਗੀ। ਇੱਥੋਂ ਮੇਰੇ ਜਿਹੜੇ 40 ਸਿੰਘ ਮੁਕਤ ਹੋ ਕੇ ਸੱਚਖੰਡ ਗਏ ਨੇ, ਇਹ ਅਸਥਾਨ ਹੀ ਮੁਕਤ ਸਰ ਹੋਵੇਗਾ। ਨਾਲ ਬਚਨ ਕਰ ਦਿੱਤਾ, ਜੇਕਰ ਕੋਈ ਅੱਜ ਦੇ ਇਸ ਪਾਵਨ ਸਥਾਨ ਦੇ ਉੱਤੇ ਆ ਕੇ ਇੱਕ ਜਪ ਜੀ ਦਾ ਪਾਠ ਕਰਕੇ ਸਰੋਵਰ ਦਾ ਇਸ਼ਨਾਨ ਕਰ ਲਵੇਗਾ, ਉਹ ਵੀ ਮੁਕਤੀ ਨੂੰ ਪ੍ਰਾਪਤ ਹੋ ਜਾਵੇਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਦੇਣਾ ਨੇ ਸਾਧ ਸੰਗਤ ਜੀ। ਅੱਜ ਦਾ ਜਿਹੜਾ ਇਹ ਪਾਵਨ ਪਵਿੱਤਰ ਦਿਹਾੜਾ ਹੈ ਮਾਘੀ ਦਾ, ਇਹ ਉਸ ਤੋਂ ਬਾਅਦ, ਕਿਉਂਕਿ ਜੰਗ ਤਾਂ ਹੋਇਆ ਸੀ ਵਿਸਾਖ ਦੇ ਮਹੀਨੇ ਵਿੱਚ, ਫਿਰ ਭਾਈ ਲੰਗਰ ਸਿੰਘ ਜੀ ਹੋਏ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੱਥੇ ਵਿੱਚ ਰਹੇ ਸਨ। ਹਰੀਕੇ ਦੇ ਕੋਲ ਉੱਘਾ ਨਗਰ ਸੀ ਉਹਨਾਂ ਦਾ, ਅਤੇ ਇਹਨਾਂ ਨੇ ਫਿਰ ਦਲ ਪੰਥਾਂ ਦੇ ਨਾਲ ਮਿਲ ਕਰਕੇ ਉਸ ਸਥਾਨ ਦੇ ਪਹਿਲਾਂ ਪਤੇ ਜਿਹੜੇ ਖੋਜਣਾ ਕੀਤੇ, ਸਥਾਨ ਦੀ ਖੋਜ ਕੀਤੀ। ਫਿਰ ਪਾਣੀ ਦੀ ਕਿੱਲਤ ਹੋਣ ਕਰਕੇ ਉਸ ਇਲਾਕੇ ਵਿੱਚ ਵੀ ਸੰਗਤਾਂ ਦਾ ਜੋੜ ਮੇਲ ਬਹੁਤ ਭਾਰੀ ਹੋਇਆ ਕਰੇਗਾ, ਇਸ ਲਈ ਇਹ ਜਿਹੜਾ ਦਿਹਾੜਾ ਮਾਘ ਦੀ ਸੰਕ੍ਰਾਂਤ ਨੂੰ ਰੱਖਿਆ ਜਾਵੇ। ਫਿਰ ਸਮੁੱਚੇ ਖਾਲਸਾ ਪੰਥ ਨੇ ਗੁਰਮਤਾ ਕਰਕੇ ਇਹ ਵਿਸਾਖੀ ਦੇ ਜੰਗ ਦਾ ਜਿਹੜਾ ਦਿਨ ਸੀ ਮਾਘ ਦੀ ਸੰਕ੍ਰਾਂਤ ਨੂੰ ਰੱਖਿਆ ਗਿਆ। ਅੱਜ ਬੇਅੰਤ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਗੁਰੂ ਪਿਆਰਿਆਂ ਨੂੰ ਪਹੁੰਚਦੀਆਂ, ਸਾਡੀ ਵੀ ਸਭਨਾਂ ਦੀ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸੋ ਸਾਧ ਸੰਗਤ ਜੀ, ਸਮਾਂ ਸੀਮਿਤ ਹੈ, ਸੋ ਆਓ ਹੁਣ ਜੋ ਮਾਘ ਦੇ ਮਹੀਨੇ ਦਾ ਸਤਿਗੁਰੂ ਪਾਤਸ਼ਾਹ ਸਾਨੂੰ ਸੁੰਦਰ ਫਲਾ ਦੇਸ ਬਖਸ਼ਦੇ ਨੇ, ਕੁਝ ਸਮੇਂ ਲਈ ਵਿਚਾਰਨਾ ਕਰੀਏ ਜੀ।
ਮਾਘ ਮੱਜਣ ਸੰਘ ਸਾਧੂਆ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮਾਘ ਦੇ ਮਹੀਨੇ ਦੁਆਰਾ ਸੁੰਦਰ ਉਪਦੇਸ਼ ਬਖਸ਼ਿਆ ਹੈ ਕਿ ਜਨ ਸਾਧ ਮੱਜਣ ਸੰਘ ਸਾਧੂਆ, ਜਿਹੜੇ ਸਾਧੂ ਨੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਮਨ ਨੂੰ ਸਾਧਨਾ ਕੀਤਾ ਉਹਨੂੰ ਸਾਧੂ ਕਹਿੰਦੇ ਨੇ। ਨਿਜ ਕਾਰਜ ਸਿੱਧ ਤੀ ਪਰ ਕਾਰਜ ਧਾਇਤੀ ਸਾ ਸਾਧਾ, ਜਿਹੜਾ ਆਪਣਾ ਕੰਮ ਪੂਰਾ ਕਰ ਲਿਆ ਜਿਸ ਨੇ ਪਰਮਾਤਮਾ ਨੂੰ ਮਿਲਣ ਦਾ, ਦੂਜੇ ਨੂੰ ਮਿਲਾਉਣ ਵਾਸਤੇ ਪਰਉਪਕਾਰ ਵਾਸਤੇ ਦੌੜਿਆ ਫਿਰਦਾ ਉਹਨੂੰ ਸਾਧੂ ਕਹਿੰਦੇ ਨੇ। ਸਾਧ ਨਾਮ ਨਿਰਮਲ ਤਾਂ ਕਿ ਕਰਮ ਜੀ ਦੇ ਕਰਮ ਉਜਲੇ, ਉਹ ਸਾਧੂ ਹੈ। ਤੇ ਸਾਧ ਸੰਗਤ ਜੀ, ਥੰਮੈ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜੱਗ ਵਿੱਚ ਕੋਆ। ਉੱਥੇ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਤਿਗੁਰੂ ਨੂੰ ਸਾਧੂ ਕਿਹਾ ਹੈ। ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਕਿਤੇ ਤੈਨੂੰ ਪੂਰਨ ਕੋਈ ਸਾਧੂ ਮਿਲ ਜਾਵੇ, ਉਹਦੇ ਨਾਲ ਮਿਲ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਤੂੰ ਚਿੰਤਨ ਕਰਨਾ ਕਰੀ। ਮਾਘ ਮੱਜਣ ਸੰਗ ਸਾਧੂਆ, ਮਾਘ ਦੇ ਮਹੀਨੇ ਦਾ ਮੱਜਣ ਹੁੰਦਾ ਪੁਰਬਾਂ ਦਾ ਇਸ਼ਨਾਨ। ਹਿੰਦੂ ਮਤ ਦੇ ਅੰਦਰ ਜਿਵੇਂ ਸਾਧ ਸੰਗਤ ਜੀ ਤ੍ਰਿਵੇਣੀ ਮੰਨਦੇ ਨੇ ਪ੍ਰਯਾਗਰਾਜ ਅਲਾਹਾਬਾਦ ਦੇ ਵਿੱਚ, ਤੇ ਉੱਥੇ ਗੰਗਾ ਜਮਨਾ ਤੇ ਸਰਸਵਤੀ ਕਿਲੇ ਵਿੱਚੋਂ ਆ ਕੇ ਮਿਲਦੇ ਤਿੰਨ ਜਿਹੜੀਆਂ ਨਦੀਆਂ ਦਾ ਸੁਮੇਲ ਸੰਗਮ ਹੈ, ਤੇ ਉਸ ਨੂੰ ਸਾਧ ਸੰਗਤ ਜੀ ਫਿਰ ਉਸ ਅਸਥਾਨ ਦੇ ਉੱਤੇ ਬੜੀ ਮਹਾਨਤਾ ਦਿੰਦੇ ਨੇ। ਇੱਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪ੍ਰਯਾਗਰਾਜ ਸਾਨੂੰ ਕੀ ਦਿੱਤਾ, ਜਿਹੜੀ ਗੁਰੂ ਦੀ ਸਾਧ ਸੰਗਤ ਹੈ, ਗੁਰੂ ਦੀ ਸਾਧ ਸੰਗਤ ਪ੍ਰਯਾਗਰਾਜ ਹੈ। ਇਹਦੇ ਵਿੱਚ ਗੰਗਾ ਦੀ ਨਿਆਈ, ਜਿਹੜਾ ਪਰਮਾਤਮਾ ਦਾ ਨਾਮ ਸੁਣਨਾ ਹੈ, ਸ਼ਰਵਣ ਨਾਮੇ ਇਹ ਗੰਗਾ ਵਗਦੀ ਹੈ, ਨਾਮ ਨੂੰ ਸੁਣ ਸੰਗਤ ਦੇ ਵਿੱਚ ਬੈਠ ਕਰਕੇ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਉਹਦਾ ਮੰਨਣ ਕਰਨਾ, ਤੇ ਇਹ ਸਾਧ ਸੰਗਤ ਜੀ ਜਮਨਾ ਦੀ ਨਿਆਈ ਹੈ। ਫਿਰ ਜਿਹੜਾ ਅੰਦਰ ਪ੍ਰੇਮ ਪ੍ਰਗਟ ਕਰ ਲੈਣਾ, ਗਿਆਨ ਪ੍ਰਗਟ ਹੋ ਜਾਣਾ, ਸਖਿਆਤਤਾ ਹੋ ਜਾਣੀ, ਜਿਹਨੂੰ ਨਿਧਿਆਸਣ ਕਹਿੰਦੇ ਨੇ, ਤਿੰਨ ਸਾਧਨ ਨੇ ਸ਼ਰਵਣ ਮੰਨਣ ਤੇ ਨਿਧਿਆਸਣ, ਤੇ ਨਿਧਿਆਸਣ ਜਿਹੜਾ ਹੈ ਸਾਧ ਸੰਗਤ ਜੀ ਇਹ ਸਰਸਵਤੀ ਹੈ। ਤਿੰਨ ਨਦੀਆਂ ਦਾ ਇਸ਼ਨਾਨ ਹਿੰਦੂ ਜਿਹੜੇ ਮਤ ਦੇ ਵਿੱਚ ਬੜਾ ਉੱਤਮ ਮੰਨਿਆ ਜਾਂਦਾ। ਇੱਧਰ ਗੁਰੂ ਦੇ ਪਿਆਰੇ ਦਾ ਸਾਧ ਸੰਗਤ ਦੇ ਵਿੱਚ ਆ ਕੇ ਤਿੰਨ ਨਦੀਆਂ ਸ਼ਰਵਣ ਕਰੇ ਪਰਮਾਤਮਾ ਦੇ ਨਾਮ ਨੂੰ, ਫਿਰ ਮੰਨਣ ਕਰੇ, ਫਿਰ ਨਿਧਿਆਸਣ ਦੇ ਵਿੱਚ ਉਹਨੂੰ ਲੈ ਆਵੇ, ਜਿਹਨੂੰ ਪਰਪੱਕ ਅਵਸਥਾ ਕਹਿੰਦੇ ਨੇ, ਫਿਰ ਉੱਥੇ ਇਹਨੂੰ ਬਹੁਤ ਵੱਡਾ ਜਿਹੜਾ ਮੱਜਣ ਪੁਰਬਾਂ ਦਾ ਇਸ਼ਨਾਨ ਦਾ ਫਲ ਮਿਲਦਾ ਹੈ। ਮਾਘ ਮੱਝਣ ਸੰਗ ਸਾਧੂਆਂ ਮਾਘ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਕਹਿੰਦੇ ਪੂਰਨ ਸਾਧੂ ਗੁਰੂ ਨਾਲ ਮਿਲ ਕੇ ਪੂਰਨ ਸਾਧੂ ਗੁਰਸਿੱਖਾਂ ਦੀ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਕਰ, ਤੈਨੂੰ ਮੱਜਨ ਪੁਰਬਾਂ ਦਾ ਇਸ਼ਨਾਨ ਉਹਦਾ ਮਹਾਤਮ ਮਿਲੇਗਾ।
ਧੂੜੀ ਕਰ ਇਸ਼ਨਾਨ,
ਉਹਨਾਂ ਨਦੀਆਂ ਵਿੱਚ ਤਾਂ ਪ੍ਰਤੱਖ ਰੂਪ ਦੇ ਵਿੱਚ ਸਰੀਰ ਕਰਕੇ ਇਸ਼ਨਾਨ ਕੀਤੇ ਜਾਂਦੇ ਨੇ, ਇੱਧਰ ਗੁਰੂ ਦੀ ਸਾਧ ਸੰਗਤ ਦੇ ਅੰਦਰ ਕਿਹੜਾ ਇਸ਼ਨਾਨ ਹੈ? ਧੂੜੀ ਕਰ ਇਸ਼ਨਾਨ। ਤੇ ਜਿਵੇਂ ਗੁਰਮੁਖ ਪਿਆਰੇ ਸਾਧੂ ਮਹਾਤਮਾ ਆਪਣੇ ਆਪ ਨੂੰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਧੂੜੀ ਬਣਾ ਲੈਂਦੇ ਨੇ, ਧੂੜੀ ਤੋਂ ਭਾਵ ਉਹਨਾਂ ਦੇ ਅੰਦਰ ਇੰਨੀ ਨਿਮਰਤਾ ਆ ਜਾਂਦੀ, ਰੜਕਪੁਣਾ ਹੰਕਾਰ ਨਹੀਂ ਰਹਿੰਦਾ ਉਹਨਾਂ ਵਿੱਚ। ਤੇ ਤੂੰ ਵੀ ਗੁਰੂ ਦੇ ਪਿਆਰਿਆਂ ਦੀ ਜਿਹੜੀ ਐਸੀ ਸਾਧ ਸੰਗਤ ਦੀ ਨਿਮਰਤਾ ਰੂਪੀ ਧੂੜੀ ਹੈ, ਉਹਦੇ ਵਿੱਚ ਇਸ਼ਨਾਨ ਕਰ, ਭਾਵ ਤੇਰੇ ਉੱਪਰ ਵੀ ਨਿਮਰਤਾ ਦਾ ਅਸਰ ਪੈਣਾ ਕਰੇ, ਤੇਰਾ ਵੀ ਹੰਕਾਰ ਗੁਆਚ ਜਾਵੇ, ਤੇਰੀ ਹਉਮੈ ਚਲੀ ਜਾਵੇ। ਇਉਂ ਜਿਹੜੀ ਨਿਮਰਤਾ ਰੂਪੀ ਧੂੜੀ ਹੈ ਉਸ ਵਿੱਚ ਇਸ਼ਨਾਨ ਕਰ, ਸਾਧੂਆਂ ਦੀ ਸੰਗਤ ਦੇ ਵਿੱਚ ਮਿਲ ਕਰਕੇ
ਹਰਿ ਕਾ ਨਾਮ ਧਿਆਏ ਸੋਹਣਾ।
ਪਹਿਲਾਂ ਪਰਮਾਤਮਾ ਦੇ ਨਾਮ ਨੂੰ ਸੰਗਤ ਵਿੱਚ ਬੈਠ ਕਰਕੇ ਤੂੰ ਆਪਣੇ ਜਿਹੜੇ ਨੇ ਐਸਾ ਪ੍ਰੇਮ ਰੂਪੀ ਕੰਨਾਂ ਦੇ ਨਾਲ ਉਹਨੂੰ ਸੁਣਨਾ ਕਰ। ਜਦੋਂ ਸੁਣੇਗਾ ਪਰਮਾਤਮਾ ਦੇ ਨਾਮ ਨੂੰ, ਫਿਰ ਧਿਆਉਣ ਦਾ ਤੇਰੇ ਅੰਦਰ ਚਾਅ ਪੈਦਾ ਹੋਵੇਗਾ। ਜਿਹੜਾ ਸਾਧ ਸੰਗਤ ਜੀ ਪਹਿਲਾਂ ਨਾਮ ਨੂੰ ਸੁਣੇਗਾ, ਫਿਰ ਸ਼ੌਂਕ ਜਾਗੇਗਾ ਵੀ ਮੈਂ ਵੀ ਉਹਦੇ ਨਾਮ ਦਾ ਚਿੰਤਨ ਕਰਾਂ, ਵਾਰ ਵਾਰ ਉਹਨੂੰ ਧਿਆਉਣਾ ਕਰਾਂ। ਧਿਆਏ ਦੇ ਅੰਦਰ ਤਿੰਨ ਚੀਜ਼ਾਂ ਆ ਜਾਂਦੀਆਂ, ਧਿਆਤਾ ਧਿਆਨ ਤੇ। ਧਿਆਤਾ ਜਿਹੜਾ ਹੈ ਸਾਧ ਸੰਗਤ ਜੀ ਜੀਵ ਹੈ, ਤੇ ਇਸੇ ਪ੍ਰਕਾਰ ਜਿਹੜਾ ਧਿਆਨ ਹੈ ਇਹਦੀ ਜੀਵ ਦੀ ਸੁਰਤ ਹੈ, ਤੇ ਧੇ ਵਸਤੂ ਉਹ ਹੈ ਜਿਹਦਾ ਸਾਹਮਣੇ ਧਿਆਨ ਰੱਖਣਾ। ਜਦੋਂ ਧਿਆਤਾ ਧਿਆਨ ਤੇ ਇੱਕ ਰੂਪ ਹੋ ਜਾਂਦੇ ਨੇ, ਉੱਥੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਇਹਦੀ ਅਭੇਦਤਾ ਬਣ ਜਾਂਦੀ ਹੈ। ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸੁਣ ਕੰਨਾਂ ਦੇ ਨਾਲ, ਫਿਰ ਧਿਆਤਾ ਧਿਆਨ ਧੇ ਦੇ ਦੁਆਰਾ ਉਹਨੂੰ ਧਿਆਇਆ ਕਰ,
ਸਪਨਾ ਨੋ ਕਰ ਦਾਨ।
ਫਿਰ ਐਸੀ ਬਿਰਤੀ ਬਣ ਜਾਵੇਗੀ ਤੇਰੀ, ਜਦੋਂ ਧਿਆਤਾ ਧਿਆਨ ਧੇ ਇੱਕ ਹੋ ਗਿਆ, ਫਿਰ ਕੋਈ ਤੈਨੂੰ ਦੂਸਰਾ ਦਿਸੇਗਾ ਨਹੀਂ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਤੇ ਸਾਰਿਆਂ ਦੇ ਅੰਦਰ ਪਰਮਾਤਮਾ ਦਾ ਰੂਪ ਦਿਸੇਗਾ। ਸਭਨਾ ਨੋ ਕਰ ਦਾਨ, ਫਿਰ ਸਭਨਾ ਦੇ ਤਾਈ ਤੂੰ ਦਾਨ ਦੇਣਾ ਕਰ। ਦਾਨ ਕਿਹੜਾ ਹੈ? ਇੱਕ ਤੇ ਕਿਸੇ ਨੂੰ ਮਾਇਆ ਦਾ ਦਾਨ ਦੇਣਾ, ਤੇ ਸਾਧ ਸੰਗਤ ਕਈ ਵਾਰੀ ਇਹ ਵੀ ਉਲਟਾ ਪੈ ਜਾਂਦਾ। ਹੁਣ ਭਿਖਾਰੀ ਬਣ ਕੇ ਬੰਦਾ ਮਾਇਆ ਮੰਗੀ ਜਾਂਦਾ ਤੇ ਮਾਇਆ ਦੇ ਦਿੱਤੀ, ਤੇ ਉਹਦਾ ਜਾ ਕੇ ਕੋਈ ਨਸ਼ਾ ਉਹਨੇ ਖਾ ਲਿਆ, ਕੋਈ ਹੋਰ ਤਰ੍ਹਾਂ ਦੀ ਕੋਈ ਵਸਤੂ ਖਾ ਲਈ, ਤੇ ਉਹ ਦਾਨ ਦੇਣ ਵਾਲਾ ਵੀ ਦੋਸ਼ੀ ਬਣ ਜਾਂਦਾ। ਕਿਸੇ ਨੂੰ ਅੰਨ ਦੇ ਦਿੱਤਾ, ਉਹਨੇ ਜਾ ਕੇ ਅੰਨ ਅਨਾਜ ਕੋਈ ਉਹ ਵੇਚ ਦਿੱਤਾ ਜਾ ਕੇ ਦੁਕਾਨ ਤੇ, ਉਹਦੀ ਮਾਇਆ ਵੱਟ ਕੇ ਨਸ਼ਾ ਖਾ ਲਿਆ। ਫਿਰ ਦਾਨ ਦੇਣਾ, ਦਾਨ ਕਿਸ ਤਰ੍ਹਾਂ ਦਾ ਦੇਣਾ ਕਰੇ ਜੀਵ? ਜੇ ਭੁੱਖਾ ਹੈ ਤੇ ਉਹਨੂੰ ਪ੍ਰਸ਼ਾਦਾ ਛਕਾ ਦਿਓ, ਜੇ ਕਿਸੇ ਕੋਲ ਵਸਤਰ ਫਟਿਆ ਤੇ ਵਸਤਰ ਸਿਲਾਈ ਕਰਕੇ ਉਹਨੂੰ ਪਹਿਨਾ ਦਿਓ ਸਰੀਰ ਦੇ ਉੱਤੇ, ਤੇ ਇਸ ਤਰ੍ਹਾਂ ਦਾ ਦਾਨ ਦੇਣਾ ਕਰ। ਪਰੰਤੂ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਕੀ ਕਿਹਾ? ਸਭਨਾ ਨੋ ਕਰ ਦਾਨ, ਸਾਰਿਆਂ ਦੇ ਤਾਈ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਦਾਨ ਦਾ ਲੰਗਰ ਲਾ ਦੇ। ਤੂੰ ਆਪ ਵੀ ਜਪੀ ਚੱਲ ਮੂਲ ਮੰਤਰ ਗੁਰਮੰਤਰ, ਤੇ ਦੂਜਿਆਂ ਤੋਂ ਵੀ ਜਪਾਈ ਚੱਲ। ਇਹ ਜਿਹੜਾ ਦਾਨ ਹੈ ਪਰਮੇਸ਼ਰ ਦੇ ਨਾਮ ਦਾ, ਇਹ ਸਾਰਿਆਂ ਤੋਂ ਸਰੋਮਣੀ ਹੈ। ਦਾਨਾ ਸਿਰਦਾਨ ਨਾਮ ਦਾਨ ਕਿਹਾ ਹੈ। ਸਾਰਿਆਂ ਦਾਨਾਂ ਚੋਂ ਮਹਾਨ ਉੱਤਮ ਪਰਮਾਤਮਾ ਦੇ ਨਾਮ ਦਾ ਜਿਹੜਾ ਦਾਨ ਹੈ ਉਹ ਸਭਨਾਂ ਨੂੰ ਕਰ। ਜੇ ਬੱਚਾ ਆਉਂਦਾ ਉਹਨੂੰ ਵੀ ਜਪਾ, ਜੇ ਕੋਈ ਇਸਤਰੀ ਆਉਂਦੀ ਉਹਨੂੰ ਵੀ ਨਾਮ ਜਪਾ, ਕੋਈ ਪੁਰਖ ਆਉਂਦਾ ਉਹਨੂੰ ਵੀ ਨਾਮ ਜਪਣ ਵਾਸਤੇ ਕਹਿ, ਜੇ ਬਜ਼ੁਰਗ ਆਉਂਦਾ ਤੇ ਉਹਨੂੰ ਵੀ ਨਾਮ ਜਪਾ। ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਜਿਹੜਾ ਦਾਨ ਹੈ ਇਹ ਸਭਨਾਂ ਦੇ ਪ੍ਰਥਾਏ ਤੋਂ ਕਰਨਾ ਕਰ।
ਜਨਮ ਕਰਮ ਮਲ ਉਤਰਾ,
ਜਿਹੜੀ ਤੇਰੀ ਐਸੇ ਸੰਚਿਤ ਕਰਮਾਂ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਇਹ ਸਾਰੀ ਦੀ ਸਾਰੀ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਦੀ ਕਮਾਈ ਕਰਨ ਦੇ ਨਾਲ ਉੱਤਰ ਜਾਵੇਗੀ, ਲੈ ਜਾਵੇਗੀ।
ਮਨ ਤੇ ਜਾਏ ਗੁਮਾਨ,
ਜਿਹੜਾ ਜੀਵ ਦੇ ਮਨ ਵਿੱਚ ਬਹੁਤ ਤਰ੍ਹਾਂ ਦਾ ਗੁਮਾਨ ਹੰਕਾਰ ਵਸਿਆ ਹੋਇਆ, ਨਾਮ ਕਰਕੇ ਮਨ ਦਾ ਹੰਕਾਰ ਵੀ ਲੈ ਜਾਂਦਾ, ਦੂਰ ਹੋ ਜਾਂਦਾ।
ਕਾਮ ਕ੍ਰੋਧ ਨਾ ਮੋਹੀਆ,
ਜਿਹੜਾ ਕਾਮ ਹੈ ਤੇ ਕ੍ਰੋਧ ਹੈ ਇਸ ਪ੍ਰਕਾਰ ਇਹ ਵੀ ਆ ਕੇ ਮੋਹਿਤ ਨਹੀਂ ਕਰਦੇ, ਇਹਨਾਂ ਦਾ ਬਲ ਨਹੀਂ ਪੈਂਦਾ।
ਲੋਭ ਸਵਾਨ,
ਜਿਹੜਾ ਲੋਭ ਹੈ ਸਵਾਨ ਕੁੱਕਰ ਦੀ ਨਿਆਈ ਬੰਦੇ ਨੂੰ ਦਰ ਦਰ ਦੇ ਉੱਤੇ ਭਟਕਾਉਣ ਵਾਲਾ, ਇਹ ਵੀ ਬੇਵਿਸ਼ੇਸ਼ ਕਰਕੇ ਨਸੈ ਨਸ ਜਾਂਦਾ ਹੈ, ਇਹ ਵੀ ਦੂਰ ਹੋ ਜਾਂਦਾ।
ਸੱਚਾ ਮਾਰਗ ਚੱਲਦੇ ਆ,
ਸੱਚਾ ਜਿਹੜਾ ਮਾਰਗ ਹੈ ਪਰਮਾਤਮਾ ਵਾਹਿਗੁਰੂ ਦਾ ਪ੍ਰੇਮਾ ਭਗਤੀ ਭਾਉ ਭਗਤੀ ਦਾ, ਇਸ ਮਾਰਗ ਦੇ ਉੱਤੇ ਤੁਰਦਿਆਂ ਹੋਇਆ
ਕਰੇ ਜਹਾਨ,
ਜਿਹੜਾ ਜਹਾਨ ਸੰਸਾਰ ਹੈ ਇਹ ਜਗਤ ਹੈ ਪਰਮਾਤਮਾ ਦਾ ਪੈਦਾ ਕੀਤਾ, ਇਹ ਸਾਰਾ ਸੰਸਾਰ ਸੱਚੇ ਮਾਰਗ ਤੇ ਚੱਲਣ ਵਾਲੇ ਦੀ ਵਡਿਆਈ ਕਰਦਾ, ਉਸਤਤੀ ਕਰਦਾ ਹੈ।
68 ਤੀਰਥ ਸਗਲ ਪੁੰਨਾ,
8 ਤੇ 60 ਜਿਹੜੇ 68 ਤੀਰਥ ਹਿੰਦੂ ਮਤ ਦੇ ਵਿੱਚ ਮੰਨੇ ਨੇ, ਤੇ ਉਹਨਾਂ ਸਾਰੇ 68 ਤੀਰਥਾਂ ਦਾ ਮਹਾਤਮ, ਤੇ ਜਿੰਨੇ ਦੁਨੀਆਂ ਵਿੱਚ ਬੰਦਾ ਪੁੰਨ ਕਰਦਾ ਉਹ ਸਾਰੇ ਪੁੰਨਾਂ ਦਾ ਜਿੰਨਾ ਮਹਾਤਮ ਹੈ।
ਜੀਵ ਦਇਆ ਪ੍ਰਵਾਨ,
ਉਸ ਜੀਵ ਨੂੰ ਆ ਕਰਕੇ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਜੀ, ਜਿਹੜਾ ਆਪਣੇ ਜੀ ਕਹੀਏ ਜੀਵ ਕਲਾ ਦੇ ਉੱਤੇ ਦਇਆ ਤਰਸ ਕਰਦਾ ਹੈ। ਜੀ ਦਾ ਅਰਥ ਆਪਣਾ ਆਤਮ ਘਾਤੀ ਨਹੀਂ ਬਣਦਾ, ਜਿਹੜਾ ਜ਼ਿੰਦਗੀ ਨੂੰ ਕਦੇ ਖਤਮ ਨਹੀਂ ਕਰਦਾ ਸਾਧ ਸੰਗਤ ਜੀ। ਕਈ ਲੋਕ ਆਤਮ ਹੱਤਿਆ ਕਰਦੇ, ਨਹਿਰਾਂ ਚ ਛਾਲਾਂ ਮਾਰਦੇ ਨੇ, ਕੋਈ ਗੱਡੀਆਂ ਥੱਲੇ ਆਉਂਦੇ, ਕੋਈ ਜ਼ਹਿਰਾਂ ਖਾ ਕੇ ਮਰਦੇ ਨੇ। ਇੱਕ ਗੱਲ ਯਾਦ ਰੱਖਿਓ, ਜੇ ਪਰਮਾਤਮਾ ਨੇ 100 ਸਾਲ ਦੀ ਜ਼ਿੰਦਗੀ ਦਿੱਤੀ, 50 ਸਾਲ ਵਿੱਚ ਆਤਮ ਘਾਤੀ ਬਣ ਕੇ ਜ਼ਿੰਦਗੀ ਖਤਮ ਕਰ ਲਈ, ਜਿਹੜੇ 50 ਸਾਲ ਬਾਕੀ ਬਚਦੇ ਸੀ ਪਰਮਾਤਮਾ ਦੇ ਹੁਕਮ ਤੋਂ ਉਲਟ ਜਾ ਕੇ ਕੰਮ ਕੀਤਾ, 50 ਸਾਲ ਰੂਹ ਭਟਕਦੀ ਰਹੇਗੀ। ਆਤਮ ਘਾਤੀ ਹੈ ਜਗਤ ਕਸਾਈ, ਇਸ ਲਈ ਆਤਮ ਘਾਤੀ ਨਹੀਂ ਸਿੱਖ ਨੇ ਬਣਨਾ ਕਦੇ ਵੀ। ਜੀ ਦਇਆ ਪ੍ਰਵਾਨ, ਜਿਹੜੀ ਜੀਵ ਕਲਾ ਪਰਮਾਤਮਾ ਨੇ ਦਿੱਤੀ ਹੈ ਉਹਦੇ ਤੇ ਦਇਆ ਕਰੇ, ਤਰਸ ਕਰੇ, ਜਿੰਨੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਭਾਣੇ ਵਿੱਚ ਰਹਿ ਕਰਕੇ ਉਹਨੂੰ ਕੱਟਣੀ ਕਰੇ, ਫਿਰ ਤੇਰਾ ਜਿਹੜਾ ਜੀਵਨ ਹੈ ਪ੍ਰਵਾਨ ਹੋਵੇਗਾ।
ਜਿਸ ਨੂੰ ਦੇਵਾ ਦਇਆ ਕਰ,
ਜਿਸ ਨੂੰ ਅਕਾਲ ਪੁਰਖ ਪਰਮਾਤਮਾ ਦਇਆ ਤਰਸ ਕਰਕੇ ਮਿਹਰ ਕਰਕੇ ਆਪਣਾ ਨਾਮ ਦੇ ਦਿੰਦਾ ਹੈ,
ਕੋਈ ਪੁਰਖ ਸੁਜਾਨ,
ਉਹ ਪੁਰਖ ਸੁਜਾਨ ਚਤਰ ਹੈ, ਸਿਆਣਾ ਹੈ, ਸੁਗੜ ਤਤ ਵੇਤਾ ਕਿਹਾ ਜਾਂਦਾ,
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਵਾਹਿਗੁਰੂ ਮਿਲਿਆ ਕੀ ਸਖਿਆਤ ਹੋ ਗਿਆ।
ਨਾਨਕ ਤਿੰਨ ਕੁਰਬਾਨ,
ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਮਾਘ ਸੁੱਚੇ ਸੇ ਕਾਂਡੀ,
ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਉਹ ਉੱਚੇ ਸੁੱਚੇ ਜੀਵਨਾਂ ਵਾਲੇ ਗੁਰਮੁਖ ਪਿਆਰੇ ਵੱਖਰੇ ਕੱਢੇ ਜਾਂਦੇ ਚੁਣੇ ਜਾਂਦੇ ਹਨ,
ਜਿਨ ਪੂਰਾ ਗੁਰ ਮਿਹਰਬਾਨ,
ਜਿਨ੍ਹਾਂ ਦੇ ਉੱਤੇ ਪੂਰੇ ਸਤਿਗੁਰੂ ਮਿਹਰ ਵਾਨ ਹੋ ਜਾਂਦੇ, ਪੂਰਾ ਗੁਰੂ ਤਰਸ ਕਰਦਾ ਕਿਰਪਾ ਕਰਦਾ, ਉਹਨਾਂ ਦਾ ਜੀਵਨ ਪ੍ਰਵਾਨ ਹੈ, ਸਫਲੇ ਹਨ, ਉਹ ਵੱਖਰੇ ਗੁਰਮੁਖ ਪਿਆਰੇ ਦੁਨੀਆਂ ਵਿੱਚੋਂ ਚੁਣੇ ਜਾਂਦੇ ਨੇ। ਸੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜੋ ਅੱਜ ਦੀ ਕਥਾ ਦੇ ਦੁਆਰਾ ਸਾਨੂੰ ਸੁੰਦਰ ਉਪਦੇਸ਼ ਬਖਸ਼ੇ ਹਨ। ਸਤਿਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਇਹ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ।
ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ, ਮਾਘ ਸੁੱਚੇ ਸੇ ਕਾਂਡੀ, ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।